ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਚ ਜੁੜ ਬੈਠੇ। ਗੁਰੂ ਕਾ ਖਾਸ ਰੂਪ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ, ਗੁਰੂ ਚਰਨਾਂ ਵਿਚ ਇਕੱਤਰ ਹੋ ਕੇ ਦਸਮੇਸ਼ ਪਾਤਸ਼ਾਹ ਸਰਬੰਸਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇ ਕਿਰਤਨੀ ਸਤਿਗੁਰੂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਆਕਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅਦਾ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਭਾਰੀ ਉਤਸ਼ਾਹ ਸਹਿਤ ਮਨਾ ਰਹੇ। ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਬਲਿਆਰ ਜਾਈਏ। ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਈਏ, ਉਹਨਾਂ ਗੁਰਸਿੱਖਾਂ ਤੋਂ ਜਿਹੜੇ ਭਾਵਨਾ ਨਾਲ ਪਿਆਰ ਨਾਲ ਆਪਣੇ ਵੱਡਿਆਂ ਸਤਿਗੁਰਾਂ ਦੇ ਗੁਰਪੁਰਬਾਂ ਨੂੰ ਮਨਾਉਂਦੇ ਹਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਪੋਹ ਸੁਦੀ ਸੱਤਵੀਂ ਵਾਲੇ ਦਿਨ ਮਾਤਾ ਗੁਜਰੀ ਜੀ ਦੇ ਕੁਦਰ ਤੋਂ ਪਿਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਅੱਜ ਦੇ ਦਿਨ ਅਵਤਾਰ ਧਾਰਨ ਕੀਤਾ ਸਨ 1666 ਈਸਵੀ ਨੂੰ। ਗਰੀਬ ਨਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਪ੍ਰਕਾਸ਼ ਬਾਰੇ ਆਪ ਆਪਣੀ ਪਵਿੱਤਰ ਬਾਣੀ ਵਿਚ ਬਚਨ ਲਿਖੇ ਨੇ। ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਬਿਖੈ ਭਵ ਲਹਿਓ। ਕਹਿੰਦੇ ਪਟਨਾ ਸਾਹਿਬ ਦੀ ਧਰਤੀ ਤੇ ਸਾਡਾ ਜਨਮ ਹੋਇਆ, ਸਾਡਾ ਅਵਤਾਰ ਹੋਇਆ, ਸਾਡਾ ਪ੍ਰਕਾਸ਼ ਹੋਇਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਇਸ ਮਾਤ ਲੋਕ ਦੀ ਧਰਤੀ ਤੇ ਹਿੰਦੁਸਤਾਨ ਦੇ ਨਿਵਾਸੀਆਂ ਵਾਸਤੇ ਮਹਾਨ ਅਵਤਾਰ ਹੈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜ਼ੁਲਮ ਤੇ ਜ਼ਾਲਮ ਦੇ ਬਰਖਿਲਾਫ ਅਵਤਾਰ ਧਾਰਨ ਕੀਤਾ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦੇ ਪ੍ਰਕਾਸ਼ ਦੀਆਂ ਖੁਸ਼ੀਆਂ ਸਾਰੇ ਪਟਨਾ ਸਾਹਿਬ ਨਗਰ ਵਿਚ ਮਨਾਈਆਂ ਗਈਆਂ, ਘਰ ਘਰ ਵਿਚ ਵਧਾਈਆਂ ਵੱਜ ਰਹੀਆਂ। ਆਣ ਕੇ ਮਾਤਾ ਗੁਜਰੀ ਨੂੰ, ਮਾਤਾ ਨਾਨਕੀ ਨੂੰ ਸਹੀਆਂ ਵਧਾਈਆਂ ਦਿੰਦੀਆਂ ਨੇ। ਘਰ ਘਰ ਮੰਗਲ ਗਾਏ ਜਾ ਰਹੇ ਨੇ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਏਦਾਂ ਦਾ ਚਾਉ, ਏਦਾਂ ਦਾ ਆਨੰਦ ਸਾਰੇ ਪਾਸੇ ਵਰਤਿਆ ਹੋਇਆ। ਨਸ ਬੰਜੋ ਕਿਲ ਵੇਖੋ ਕਰਤਾ ਘਰ ਆਇਆ, ਮਹਾਰਾਜ ਜੀ ਦਾ ਸੁਜਸ ਹੋ ਰਿਹਾ। ਸੈਯਦ ਭੀਖਣ ਸ਼ਾਹ ਵਰਗਿਆਂ ਨੇ ਅੱਜ ਲਹਿੰਦੇ ਵੱਲ ਨਮਸਕਾਰ ਕਰਨ ਦੀ ਬਜਾਏ ਅੱਜ ਚੜ੍ਹਦੇ ਵਾਲੇ ਪਾਸੇ ਝੁੱਕ ਕੇ ਨਮਸਕਾਰ ਕੀਤੀ। ਮੁਰੀਦਾਂ ਨੇ ਕਿੰਤੂ ਕੀਤਾ, ਭੀਖਣ ਸ਼ਾਹ ਜੀ ਇਹ ਕੀ ਕਰ ਰਹੇ ਹੋ, ਇਧਰ ਤਾਂ ਕਾਫਰ ਮੱਥਾ ਟੇਕਦੇ ਨੇ, ਤੀਖਣ ਸ਼ਾਹ ਨੇ ਜਵਾਬ ਦਿੱਤਾ ਕਿ ਅੱਜ ਦੀਨ ਤੇ ਦੁਨੀਆਂ ਦੇ ਮਾਲਕ ਜਿਨ੍ਹਾਂ ਨੂੰ ਹੁਣ ਤੱਕ ਮੈਂ ਪੱਛਮ ਦਿਸ਼ਾ ਵਿਚ ਮੰਨਦਾ ਰਿਹਾ, ਪੂਜਦਾ ਰਿਹਾ, ਅੱਜ ਉਹ ਪੂਰਬ ਦਿਸ਼ਾ ਵਿਚ ਪਟਨਾ ਸਾਹਿਬ ਦੀ ਧਰਤੀ ਤੇ ਅਵਤਾਰ ਧਾਰਨ ਕਰਕੇ ਆ ਗਏ ਨੇ, ਅੱਜ ਮੈਂ ਉਹਨਾਂ ਨੂੰ ਸਜਦਾ ਕਰ ਰਿਹਾ, ਅੱਜ ਮੈਂ ਉਹਨਾਂ ਨੂੰ ਨਮਸਕਾਰ ਕਰ ਰਿਹਾ। ਉਧਰ ਅਸਾਮ ਤੱਕ ਇਹ ਖਬਰਾਂ ਪਹੁੰਚੀਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਭਾਰੀ ਖੁਸ਼ੀ ਮਨਾਈ। ਅਸਾਮ ਜਾਣ ਤੋਂ ਪਹਿਲਾਂ ਹੀ ਸਤਿਗੁਰੂ ਜੀ ਕਹਿ ਗਏ ਸਨ ਮਾਤਾ ਜੀ ਹੋਣਾ ਨੂੰ ਕਿ ਸਾਡੇ ਗ੍ਰਹਿ ਵਿਖੇ ਜਿਸ ਬਾਲਕ ਦਾ ਜਨਮ ਹੋਣਾ ਉਹਨਾਂ ਦਾ ਨਾਮ ਗੋਬਿੰਦ ਰਾਏ ਰੱਖਣਾ ਹੈ। ਤੋ ਗੋਬਿੰਦ ਰਾਏ ਨਾਮਕਰਨ ਕੀਤਾ ਗਿਆ ਸਤਿਗੁਰੂ ਗੁਰੂ ਕਲਗੀ ਧਰ ਦਾ। ਬਾਲ ਚੋਜ ਸਤਿਗੁਰਾਂ ਨੇ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਕੀਤੇ ਨੇ। ਮੁੱਢ ਤੋਂ ਹੀ ਜੰਗਜੂ ਬਿਰਤੀ ਰੱਖਦੇ ਨੇ। ਸ਼ਸਤਰਾਂ ਦਾ ਬੜਾ ਸ਼ੌਕ ਹੈ ਮਹਾਰਾਜ ਗੁਰੂ ਕਲਗੀ ਧਰ ਨੂੰ। ਕਦੇ ਕਹਿੰਦੇ ਮਾਤਾ ਮੈਨੂੰ ਕਮਾਣ ਬਣਾ ਦੇ ਨਿੱਕੀ ਜੀ, ਤੀਰ ਬਣਾ ਦੇ, ਮੈਂ ਤੀਰ ਕਮਾਣ ਚਲਾਉਣਾ ਸਿੱਖਣਾ ਹੈ। ਇੱਦਾਂ ਸ਼ਸਤਰਾਂ ਨਾਲ ਮੁੱਢ ਤੋਂ ਹੀ ਪਿਆਰ ਕਰਦੇ ਨੇ। ਆਪਣੇ ਨਾਲ ਦੇ ਬਾਲਕ ਸਾਥੀਆਂ ਨੂੰ ਲੈ ਕੇ ਦੋ ਜਥੇ ਬਣਾ ਲੈਂਦੇ ਨੇ ਔਰ ਜਮਨਾ ਦੇ ਗੰਗਾ ਦੇ ਪਾਣੀ ਵਿਚ ਜਾ ਕੇ ਇਕ ਦੂਜੇ ਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਖੇਡਦੇ ਨੇ। ਤੇ ਜਿੱਤ ਉਸ ਜਥੇ ਦੀ ਹੁੰਦੀ ਹੈ ਜਿਸ ਜਥੇ ਚ ਗੁਰੂ ਕਲਗੀਧਰ ਜੀ ਜਥੇਦਾਰ ਹੁੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਰਾਣੀ ਮੈਣੀ ਨੂੰ ਕਿਰਤਾਰਥ ਕੀਤਾ। ਇੱਥੋਂ ਦਾ ਰਹਿਣ ਵਾਲਾ ਸੰਨਿਆਸੀ ਪੰਡਿਤ ਸ਼ਿਵ ਦੱਤ ਉਹਨੂੰ ਕਿਰਤਾਰਥ ਕੀਤਾ। ਅਨੇਕਾਂ ਨੂੰ ਨਿਹਾਲ ਕੀਤਾ। ਸ੍ਰੀ ਪਟਨਾ ਸਾਹਿਬ ਦੇ ਅੰਦਰ ਬਾਲਾ ਪ੍ਰੀਤਮ ਜੀ ਨੇ ਬਾਲ ਚੋਜ ਵਰਤਾਏ। ਉਹ ਸਾਰੀ ਕਥਾ ਆਪ ਦੀ ਹੁਣ ਲੜੀਵਾਰ ਕਥਾ ਚੱਲ ਹੀ ਰਹੀ ਹੈ। ਦਸਵੇਂ ਪਾਤਸ਼ਾਹ ਦੀ ਪਿੱਛੇ ਸਰਵਣ ਕਰ ਚੁੱਕੇ ਹੋ। ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਸ੍ਰੀ ਪਟਨਾ ਸਾਹਿਬ ਤੋਂ ਚੱਲ ਕੇ ਪੰਜਾਬ ਵੱਲ ਆਏ? ਪੰਜਾਬ ਆਏ, ਇੱਥੇ ਆ ਕੇ ਗਰੀਬ ਨਵਾਗ ਸੱਚੇ ਪਾਤਸ਼ਾਹ ਨੇ ਅੰਬਾਲੇ ਦੀ ਧਰਤੀ ਤੇ ਬਚਨ ਕੀਤਾ। ਚਿੜੀਓ ਤੇ ਮੈਂ ਬਾਜ ਤੁੜਾਊਂ, ਗਿੱਦੜੋਂ ਸੇ ਮੈਂ ਸ਼ੇਰ ਬਣਾਊਂ, ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਉਸ ਵੇਲੇ ਹਿੰਦੁਸਤਾਨ ਦੇ ਲੋਕ ਜਿਨ੍ਹਾਂ ਦੇ ਅੰਦਰ ਚਿੜੀਆਂ ਵਰਗਾ ਦਿਲ ਸੀ, ਹਿਰਦਾ ਸੀ, ਔਰ ਉਧਰ ਜਿਹੜੇ ਸਮੇਂ ਦੇ ਹੁਕਮਰਾਨ ਬਾਦਸ਼ਾਹ ਨਵਾਬ ਸਨ ਉਹ ਬਾਜਾਂ ਵਾਂਗੂ ਸਨ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੈਂ ਇਹਨਾਂ ਚਿੜੀਆਂ ਅੰਦਰ ਇਹੋ ਜਿਹਾ ਬੀ ਰਸ ਭਰ ਦਿਆਂਗਾ, ਇਹਨਾਂ ਬਾਜਾਂ ਨੂੰ ਤਰੋੜ ਸੁੱਟਣਗੀਆਂ, ਇਹਨਾਂ ਬਾਜਾਂ ਦੇ ਨਾਲ ਭਾਵ ਇਹਨਾਂ ਜਿਹੜੇ ਸ਼ੀ ਮੁਕੱਦਮ ਕੁੱਤੇ ਬਣੇ ਹੋਏ ਨੇ ਇਹਨਾਂ ਦੇ ਨਾਲ ਲੜ ਕੇ ਤੇ ਜੰਗ ਦੇ ਮੈਦਾਨ ਦੇ ਵਿਚ ਸੂਰਮ ਗਤੀ ਵਿਖਾਉਣਗੇ। ਤੋ ਸਤਿਗੁਰੂ ਜੀ ਆਨੰਦਪੁਰ ਸਾਹਿਬ ਆਏ, ਇੱਥੇ ਅਨੇਕਾਂ ਪ੍ਰਕਾਰ ਦੇ ਕੌਤਕ ਵਰਤਾਏ, ਖਾਲਸੇ ਪੰਥ ਦੀ ਸਾਜਨਾ ਕੀਤੀ। 14 ਜੰਗਾਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੌਰਾਨ ਲੜੀਆਂ ਔਰ ਜਿਹੜੀਆਂ 14 ਜੰਗਾਂ ਲੜੀਆਂ, 14 ਦੀਆਂ 14 ਜੰਗਾਂ ਮਹਾਰਾਜ ਜੀ ਨੇ ਫਤਿਹ ਕੀਤੀਆਂ ਹਨ। ਹਰ ਇੱਕ ਜੰਗ ਦੇ ਵਿਚ ਮਹਾਰਾਜ ਦਸਵੇਂ ਪਾਤਸ਼ਾਹ ਦੀ ਫਤਿਹ ਹੋਈ ਹੈ, ਜਿੱਤ ਹੋਈ ਹੈ। ਐਸੇ ਬਾਜਾਂ ਵਾਲੇ ਚੋਜੀ ਪ੍ਰੀਤਮ ਜਿਨ੍ਹਾਂ ਨੇ ਇਸ ਮਾਤ ਲੋਕ ਦੀ ਧਰਤੀ ਤੇ ਹਿੰਦੁਸਤਾਨ ਦੇ ਲੋਕਾਂ ਤੇ ਮਹਾਨ ਪਰਉਪਕਾਰ ਕੀਤਾ। ਅਗਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਤੇ ਕੀ ਹੁੰਦਾ? ਅਗਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਹੁੰਦੇ ਤਾਂ ਕੀ ਹੁੰਦਾ? ਉਸ ਵੇਲੇ ਦਾ ਇੱਕ ਨਕਸ਼ਾ ਬੰਨ ਕੇ ਭਾਈ ਸੰਤੋਖ ਸਿੰਘ ਜੀ ਨੇ ਇੱਕ ਛੰਦ ਲਿਖਿਆ, ਅਕਸਰ ਆਪ ਜੀ ਪੜ੍ਹਦੇ ਸੁਣਦੇ ਹੋ। ਲਿਖਦੇ ਨੇ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ, ਵਰਨ ਗਰਕ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਹੁੰਦੇ ਤੇ ਆਹ ਜਿਹੜੀ ਅੱਜ ਅਨੇਕਤਾ ਨਜ਼ਰ ਆ ਰਹੀ ਹੈ, ਆ ਵੰਨ ਸੁਵੰਨੇ ਧਰਮ ਨਜ਼ਰ ਆ ਰਹੇ ਨੇ, ਇਨ੍ਹਾਂ ਵਿਚੋਂ ਵੰਨ ਸੁਵੰਨਤਾ ਨਜ਼ਰ ਨਹੀਂ ਸੀ ਆਉਣੀ, ਇਕੋ ਧਰਮ ਹੋਣਾ ਸੀ ਇਸਲਾਮ ਧਰਮ, ਪਾਪ ਹੀ ਪੱਕ ਜਾਣੇ ਸੀ, ਧਰਮ ਧਸਕ ਜਾਣੇ ਸਨ, ਵਰਣ ਗਰਕ ਹੋ ਜਾਣੇ ਸਨ, ਔਰ ਵਿਧਾਤੇ ਦੀ ਬਣਾਈ ਹੋਈ ਇਹ ਕੁਦਰਤ ਦਾ ਰੰਗ ਢੰਗ ਕੁਝ ਹੋਰ ਹੀ ਹੋਣਾ ਸੀ। ਆ ਜਿੰਨੇ ਧਾਰਮਿਕ ਮੰਦਰ, ਸ਼ਿਵ ਦਵਾਲੇ, ਰਾਮ ਮੰਦਰ, ਕ੍ਰਿਸ਼ਨ ਮੰਦਰ ਨਜ਼ਰ ਆ ਰਹੇ ਨੇ, ਇਹਨਾਂ ਮੰਦਰਾਂ ਦੀਆਂ ਥਾਵਾਂ ਤੇ ਮਸਜਿਦਾਂ ਹੋਣੀਆਂ ਸੀ। ਅੱਜ ਵੀ ਸੈਂਕੜੇ ਮਸਜਿਦਾਂ ਬਣੀਆਂ ਹੋਈਆਂ ਉਹਨਾਂ ਮੰਦਰਾਂ ਦੀਆਂ ਥਾਵਾਂ ਤੇ ਜੋ ਔਰੰਗਜ਼ੇਬ ਨੇ ਉਸ ਵੇਲੇ ਢਾਹ ਕੇ ਬਣਾਏ ਸਨ। ਕੇਵਲ ਇਹ ਮੰਦਰ ਨਹੀਂ ਸਨ ਹੋਣੇ, ਦੇਵੀ ਦੇਵਤਿਆਂ ਦੀ ਪੂਜਾ ਨਹੀਂ ਸੀ ਹੋਣੀ, ਆ ਕਥਾ ਮਿਟ ਜਾਣੀ ਸੀ, ਵੇਦਾਂ ਤੇ ਪੁਰਾਣਾਂ ਦੀ ਕਥਾ ਨਹੀਂ ਸੀ ਹੋਣੀ। ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਤੇ ਇਹੋ ਜਿਹਾ ਵਰਤਾਰਾ ਭਾਰਤ ਖੰਡ ਦੀ ਧਰਤੀ ਤੇ ਵਰਤਣਾ ਸੀ, ਨਾ ਕਹੋ ਅਬ ਕੀ ਨਾ ਕਹੋ ਤਬ ਕੀ ਬਾਤ ਕਹੋ ਮੈਂ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਐਸੇ ਮਹਾਨ ਦਸਮੇਸ਼ ਪਿਤਾ ਜਿਨ੍ਹਾਂ ਬਾਰੇ ਦੂਸਰੇ ਭਾਈ ਗੁਰਦਾਸ ਜੀ ਲਿਖਦੇ ਨੇ, ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇੱਕੋ ਪੰਕਤੀ ਚ ਚਾਰ ਵੇਰੀ ਮਹਾਰਾਜ ਜੀ ਦੀ ਉਪਮਾ ਕੀਤੀ ਹੈ। ਮਰਦ ਕਲਗੀਧਰ ਪਾਤਸ਼ਾਹ ਜੈਸਾ ਕੋਈ ਸੂਰਮਾ ਬਹਾਦਰ ਮਰਦ ਨਹੀਂ ਹੋ ਸਕਦਾ। ਚਾਰ ਪੁੱਤਰ ਸ਼ਹੀਦ ਹੋ ਗਏ, ਨੇਤਰਾਂ ਦੇ ਸਾਹਮਣੇ ਸਾਰਾ ਸਰਬੰਸ ਵਾਰਿਆ ਗਿਆ, ਪਰ ਅੱਖਾਂ ਦੇ ਵਿੱਚੋਂ ਹੰਝੂ ਨੂੰ ਕੇਰੇ, ਇਹ ਮਰਦ ਦੀ ਨਿਸ਼ਾਨੀ ਹੈ, ਇਹ ਮਰਦ ਦੀ ਨਿਸ਼ਾਨੀ ਹੈ ਕਿ ਨੇਤਰਾਂ ਚੋਂ ਹੰਝੂ ਨਹੀਂ ਕੇਰੇ, ਨੇਤਰਾਂ ਚੋਂ ਨੀਰ ਨਹੀਂ ਵਹਾਇਆ। ਫਿਰ ਅਗੰਮੜੇ ਨੇ, ਜਿਨ੍ਹਾਂ ਤੱਕ ਕਿਸੇ ਸਧਾਰਨ ਵਿਅਕਤੀ ਦੀ ਪਹੁੰਚ ਨਹੀਂ ਹੋ ਸਕਦੀ, ਅਗੰਮੜੇ ਵੀ ਹਨ। ਫਿਰ ਵਰਿਆਮ, ਵਰਿਆਮ ਕਹਿੰਦੇ ਨੇ ਸੂਰਮੇ ਨੂੰ, ਬਹਾਦਰ ਨੂੰ, ਯੋਧੇ ਨੂੰ। ਇਹੋ ਜਿਹੇ ਮਹਾਨ ਵਰਿਆਮ ਸੂਰਮੇ ਯੋਧੇ ਨੇ ਕਿ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੈਸਾ ਕੋਈ ਸੂਰਮਾ ਨਹੀਂ ਹੋਣਾ, ਮਹਾਰਾਜ ਜੀ ਜੈਸਾ ਕੋਈ ਬਹਾਦਰ ਯੋਧਾ ਨਹੀਂ ਹੋਣਾ। ਅਕੇਲਾ, ਅਕੇਲਾ ਦਾ ਮਤਲਬ ਹੁੰਦਾ ਜਿਨ੍ਹਾਂ ਵਰਗਾ ਉਹੀ ਹੈ, ਜਿਨ੍ਹਾਂ ਵਰਗਾ ਨਾ ਕੋਈ ਹੋਇਆ ਤੇ ਨਾ ਹੀ ਕੋਈ ਹੋਣਾ। ਐਸੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਦਸਮੇਸ਼ ਪਾਤਸ਼ਾਹ ਕਿਰਪਾ ਕਰਨ, ਕਲਗੀਆਂ ਵਾਲੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੀਆਂ ਸੰਗਤਾਂ ਨੂੰ ਬੇਨਤੀ ਹੈ, ਭਾਈ ਦਸਵੇਂ ਪਾਤਸ਼ਾਹ ਦਾ ਹੁਕਮ ਵੀ ਮੰਨੋ। ਜਦ ਕਿ ਪੁਰਬ ਮਨਾਤੇ ਹੋ, ਤਿੰਨ ਕੀ ਬਾਤ ਵੀ ਮਾਨਾ ਕਰੋ। ਤੇ ਦਸਵੇਂ ਪਾਤਸ਼ਾਹ ਨੇ ਕੀ ਹੁਕਮ ਕੀਤਾ ਹੈ? ਕਲਗੀਧਰ ਨੇ ਹੁਕਮ ਕੀਤਾ, ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਸਿੰਘ ਸਜੋ, ਕੇਸਾ ਧਾਰੀ ਹੋਵੋ, ਬਾਣੀ ਪੜੋ, ਰਹਿਤ ਰੱਖੋ, ਨਿਤ ਨੇਮ ਕਰੋ, ਸਿਮਰਨ ਕਰੋ। ਇਹ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ। ਉਹ ਹੁਕਮ ਭਾਈ ਦਇਆ ਸਿੰਘ ਜੀ ਆਪਣੇ ਮੁਬਾਰਕ ਰਸਨਾ ਤੋਂ ਸਰਬੱਤ ਖਾਲਸੇ ਪੰਥ ਨੂੰ ਸਰਵਣ ਕਰਾ ਰਹੇ ਨੇ। ਸੁਣੋ ਖਾਲਸਾ ਸਤਿਗੁਰ ਮਤ ਕੋ, ਜਿਸ ਤੇ ਜੀਵ ਪਾਏ ਸਤਗਤ ਕੋ। ਕਹਿੰਦੇ ਹੇ ਖਾਲਸਾ ਜੀ, ਹੁਣ ਗੁਰੂ ਦਾ ਮਤ ਸਰਵਣ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਮਤ ਕੀ ਕਹਿੰਦਾ? ਪਹਿਲਾਂ ਸਾਰੇ ਸ਼ਾਸਤਰਾਂ ਦਾ ਮਤ ਸਰਵਣ ਕਰਾਇਆ, ਹੁਣ ਗੁਰੂ ਮਤ ਕੀ ਕਹਿੰਦੀ ਹੈ? ਉਹ ਭਾਈ ਦਇਆ ਸਿੰਘ ਜੀ ਸਾਨੂੰ ਸਾਰਿਆਂ ਨੂੰ ਸਰਵਣ ਕਰਾ ਰਹੇ ਨੇ। ਆਓ ਸਾਰੀ ਸੰਗਤ ਆਪਣੀਆਂ ਮਨ ਬਿਰਤੀਆਂ ਇਕਾਗਰ ਕਰ ਲਓ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸਮੇਸ਼ ਪਾਤਸ਼ਾਹ ਸਰਬੰਸਦਾਨੀ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰ ਲਓ, ਕਿਉਂਕਿ ਦਸਵੇਂ ਪਾਤਸ਼ਾਹ ਜੈਸਾ ਕੋਈ ਵਿਦਵਾਨ ਨਹੀਂ, ਦਸਵੇਂ ਪਾਤਸ਼ਾਹ ਜੈਸਾ ਕੋਈ ਸੂਰਬੀਰ ਬਹਾਦਰ ਯੋਧਾ ਨਹੀਂ, ਤੇ ਦਸਵੇਂ ਪਾਤਸ਼ਾਹ ਜੈਸਾ ਕੋਈ ਮਹਾਨ ਕਵੀ ਵੀ ਨਹੀਂ। ਐਸੇ ਮਹਾਨ ਕਵੀ, ਮਹਾਨ ਦਾਨੀ, ਮਹਾਨ ਦਿਆਲੂ, ਮਹਾਨ ਕਿਰਪਾਲੂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਵਾ ਜਾਮ ਕੈ ਜਾਮ ਨਿਸ ਖਟ ਕਟ ਕਾ ਕੈ ਚਾਰ।
ਭਾਈ ਦਇਆ ਸਿੰਘ ਜੀ ਖਾਲਸੇ ਨੂੰ ਉਪਦੇਸ਼ ਦੇ ਰਹੇ ਨੇ, ਕਹਿੰਦੇ ਖਾਲਸਾ ਜੀ ਗੁਰੂ ਦਾ ਮਤ ਸੁਣੋ। ਸਭ ਤੋਂ ਪਹਿਲਾਂ ਸਿੱਖ ਨੇ ਕੀ ਕਰਨਾ? ਸਭ ਤੋਂ ਪਹਿਲਾਂ ਸਿੱਖ ਨੇ ਸਵਾ ਜਾਮ, ਇੱਕ ਜਾਮ ਦਾ ਇੱਕ ਪੈਰ ਹੁੰਦਾ, ਤਿੰਨ ਘੰਟਿਆਂ ਦਾ ਇੱਕ ਪੈਰ, ਸਵਾ ਜਾਮ ਯਾਨੀ ਕਿ ਸਵਾ ਪੈਰ, ਸਵਾ ਪੈਰ ਰਾਤ ਰਹਿੰਦਿਆਂ, ਜੇ ਸਵਾ ਪੈਰ ਰਾਤ ਰਹਿੰਦਿਆਂ ਨਹੀਂ ਉੱਠ ਸਕਦੇ ਤਾਂ ਫਿਰ ਇੱਕ ਪੈਰ ਰਾਤ ਰਹਿੰਦਿਆਂ, ਘੱਟੋ ਘੱਟ ਇੱਕ ਪੈਰ ਰਾਤ ਰਹਿੰਦਿਆਂ ਉੱਠ ਜਾਣਾ ਹੈ। ਤੇ ਜੇ ਕਹਿੰਦੇ ਇੱਕ ਪੈਰ ਰਾਤ ਰਹਿੰਦਿਆਂ ਵੀ ਨਹੀਂ ਉੱਠ ਸਕਦੇ ਤਾਂ ਫਿਰ ਛੇ ਘੜੀਆਂ ਰਾਤ ਬਾਕੀ ਰਹਿੰਦਿਆਂ, ਵੀ ਜਦੋਂ ਛੇ ਘੜੀਆਂ ਰਾਤ ਬਾਕੀ ਰਹਿ ਜਾਏ, ਅੰਮ੍ਰਿਤ ਵੇਲੇ ਦਾ ਸਮਾਂ, ਸਵਖਤੇ ਦਾ ਸਮਾਂ, ਅੰਮ੍ਰਿਤ ਵੇਲੇ ਦਾ ਸਮਾਂ, ਪਰਮਾਤਮਾ ਦੇ ਮਿਲਾਪ ਦਾ ਸਮਾਂ, ਨਿਰੰਕਾਰ ਦੇ ਮਿਲਾਪ ਦਾ ਸਮਾਂ, ਜਿਹਦੇ ਬਾਰੇ ਸਾਹਿਬ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਉਹ ਅੰਮ੍ਰਿਤ ਵੇਲੇ ਦਾ ਸਮਾਂ ਛੇ ਘੜੀਆਂ ਰਾਤ ਰਹਿੰਦਿਆਂ। ਕਹਿੰਦੇ ਜੇ ਸਵਾ ਪੈਰ ਰਾਤ ਰਹਿੰਦਿਆਂ ਉੱਠ ਸਕਦਾ, ਕੋਈ ਸਵਾ ਪੈਰ ਰਾਤ ਰਹਿੰਦਿਆਂ ਉੱਠ ਜਾਏ, ਇੱਕ ਪੈਰ ਰਾਤ ਰਹਿੰਦਿਆਂ ਉੱਠਦਾ ਤਾਂ ਉੱਠ ਜਾਏ, ਜੇ ਕੋਈ ਛੇ ਘੜੀਆਂ ਰਾਤ ਰਹਿੰਦਿਆਂ ਉੱਠ ਸਕਦਾ ਤਾਂ ਫਿਰ ਉਹ ਛੇ ਘੜੀਆਂ ਰਾਤ ਰਹਿੰਦਿਆਂ ਉੱਠ ਕੇ
ਸੋਚ ਸ਼ਨਾਨੈ ਸਿੱਖ ਤਨ ਸਰਤਾ ਸਰ ਬਰਬਾਰ।
ਜਿਹੜਾ ਸ੍ਰੇਸ਼ਟ ਸਿੱਖ ਹੈ ਉਹ ਸੁਬਾ ਅੰਮ੍ਰਿਤ ਵੇਲੇ ਉੱਠ ਕੇ ਫਿਰ ਗੁਰੂ ਖਾਲਸਾ ਜੀ ਸੋਚ ਇਸ਼ਨਾਨ ਕਰੇ, ਸਰੀਰ ਦੀ ਕਿਰਿਆ ਆਦਿਕ ਸੋਧ ਕੇ ਫਿਰ ਇਸ਼ਨਾਨ ਕਰੇ। ਇਸ਼ਨਾਨ ਕਿੱਥੇ ਕਰੇ? ਪਹਿਲੇ ਸਮਿਆਂ ਦੇ ਵਿੱਚ ਖਾਲਸਾ ਜੀ ਨਦੀਆਂ ਹੁੰਦੀਆਂ ਸਨ, ਸਰੋਵਰ ਹੁੰਦੇ ਸਨ ਤੇ ਖੂਹ ਹੁੰਦੇ ਸਨ। ਖੂਹ ਦੇ ਪਾਣੀ ਨਾਲ, ਸਰੋਵਰ ਦੇ ਪਾਣੀ ਨਾਲ ਜਾਂ ਕਿਸੇ ਨਦੀ ਦੇ ਪਾਣੀ ਨਾਲ ਇਸ਼ਨਾਨ ਕਰੇ। ਚਲੋ ਅੱਜ ਕੱਲ੍ਹ ਜਿਵੇਂ ਹੋਰ ਸਾਧਨ ਨੇ ਇਸ਼ਨਾਨ ਦੇ, ਉਸ ਸਮੇਂ ਤਾਂ ਇਸ ਤਰੀਕੇ ਨਾਲ ਹੁੰਦੇ ਸਨ। ਉਹ ਇਸ ਪ੍ਰਕਾਰ ਨਾਲ ਗੱਲ ਕਿ ਇੱਕੋ ਗੱਲ ਹੈ ਵੀ ਇਸ਼ਨਾਨ ਕਰਨਾ ਸਵੇਰੇ ਸਵੱਛ ਜਲ ਨਾਲ, ਜਿਹੜਾ ਨਿਰਮਲ ਤੇ ਪਵਿੱਤਰ ਜਲ ਹੋਵੇ ਉਸ ਜਲ ਦੇ ਨਾਲ ਇਸ਼ਨਾਨ ਕਰਨਾ ਹੈ।
ਜੋ ਪਈ ਸਤਨਾਮ ਸਿਮਰਨ ਕੋ ਲਾਗੈ।
ਅੱਲਾ ਇਸ਼ਨਾਨ ਹੀ ਨਹੀਂ ਕਰਨਾ, ਇਸ਼ਨਾਨ ਕਰਨ ਤੋਂ ਬਾਅਦ ਜਪਣਾ ਸਤਨਾਮ ਸ੍ਰੀ ਵਾਹਿਗੁਰੂ 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 ਜਪਣਾ ਬਹਿ ਕੇ ਚੌਂਕੜਾ ਮਾਰ। ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਫਿਰ ਸਿਮਰਨ ਸਾਧਨਾ ਵਿੱਚ ਬੈਠਣਾ, ਨਿਤਨੇਮ ਵੀ ਕਰਨਾ, ਉਸ ਤੋਂ ਪਹਿਲਾਂ ਸਿਮਰਨ ਕਰ ਲਓ ਕੁਝ ਸਮਾਂ ਤੇ ਮਨ ਟਿਕਾਅ ਵਿੱਚ ਆ ਜਾਂਦਾ। ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ ਸੱਚੇ ਨਾਮ ਦਾ ਸਿਮਰਨ ਕਰਨ ਵਿੱਚ ਲੱਗਣਾ ਹੈ।
ਪਾਛਲ ਰਾਤ ਨਿਤਾ ਪ੍ਰਤ ਜਾਗੈ।
ਇਹ ਵੀ ਇੱਕ ਦਿਨ ਉੱਠ ਗਏ ਤੇ ਮੁੜ ਕੇ ਮਹੀਨਾ ਉੱਠੇ ਹੀ ਨਹੀਂ। ਕਈ ਸੱਜਣ ਇਹੋ ਜਿਹੇ ਵੀ ਹੁੰਦੇ ਨੇ ਵੀ ਇੱਕ ਦਿਨ ਅੰਮ੍ਰਿਤ ਵੇਲੇ ਉੱਠ ਕੇ ਮੁੜ ਕੇ ਫਿਰ ਮਹੀਨਾ ਕੱਢ ਦਿੱਤਾ, ਕਹਿੰਦੇ ਚਲੋ ਮਹੀਨੇ ਬਾਅਦ ਫਿਰ ਬੈਟਰੀ ਚਾਰਜ ਕਰਾਂਗੇ। ਭਾਈ ਦਇਆ ਸਿੰਘ ਜੀ ਕਹਿੰਦੇ ਵੀ ਰੋਜ਼ ਉੱਠਣਾ ਪਿਛਲੇ ਪਹਿਰ ਰਾਤ ਨੂੰ, ਰੋਜ਼ ਨਿਤਾ ਪ੍ਰਤੀ, ਇੱਕ ਦਿਨ ਦੀ ਗੱਲ ਨਹੀਂ, ਪਿਛਲੇ ਪਹਿਰ ਪਿਛਲੀ ਰਾਤ ਨੂੰ ਨਿਤਾ ਪ੍ਰਤੀ ਜਾਗਣਾ। ਨਿਤਾ ਪ੍ਰਤੀ ਪਾਛਲ ਰਾਤ ਨਿਤਾ ਪ੍ਰਤ ਜਾਗੈ। ਤੇ ਜਿਹੜੇ ਪਿਛਲੀ ਪਹਿਰ ਅੰਮ੍ਰਿਤ ਵੇਲੇ ਨਹੀਂ ਜਾਗਦੇ ਨਹੀਂ ਉੱਠਦੇ, ਉਹਨਾਂ ਨੂੰ ਤਾਂ ਮੇਰੇ ਸਤਿਗੁਰਾਂ ਨੇ ਗੁਰਬਾਣੀ ਚ ਜੀਵਦੇ ਹੀ ਮਰਿਆਂ ਦੇ ਬਰਾਬਰ ਲਿਖਿਆ ਹੋਇਆ, ਉਹ ਤਾਂ ਜੀਵਦੇ ਹੀ ਮਰਿਆਂ ਦੇ ਬਰਾਬਰ ਨੇ। ਉਧਰ ਸੂਰਜ ਸਿਰ ਤੇ ਸਵਾ ਨੇਜੇ ਹੋ ਜਾਏ, ਸਵਾ ਨੇਜੇ ਸੂਰਜ ਆਕਾਸ਼ ਤੇ ਹੁੰਦਾ ਤੇ ਉਸ ਵੇਲੇ ਦੀਆਂ ਅੱਖਾਂ ਖੁੱਲਦੀਆਂ ਨੇ, ਤੇ ਅੱਖਾਂ ਖੋਲਦਿਆਂ ਸਾਰ ਨਾ ਕੋਈ ਦਾਤੜ ਨਾ ਕੋਈ ਕੁਰਲਾ, ਕਹਿੰਦਾ ਜੀ ਬੈੱਡ ਟੀ ਲਿਆਓ ਬੈੱਡ ਟੀ। ਪਤਾ ਨੀ ਕਿਵੇਂ ਮੁਸ਼ਕ ਦੇ ਮਾਰੇ ਉਸ ਮੂੰਹ ਦੇ ਨਾਲ ਫਿਰ ਬੈੱਡ ਟੀ ਪੀਂਦਾ। ਇਹੋ ਜਿਹੇ ਆਲਮ ਬਣ ਚੁੱਕੇ ਨੇ, ਇਹੋ ਜਿਹੇ ਹਾਲਾਤ ਬਣ ਚੁੱਕੇ ਨੇ। ਪਿਛਲੀ ਰਾਤ ਅੰਮ੍ਰਿਤ ਵੇਲੇ ਗੁਰਸਿੱਖ ਨੇ ਜਾਗਣਾ। ਮਹਾਰਾਜ ਜੀ ਨੇ ਗੁਰਬਾਣੀ ਚ ਬੜੇ ਸੋਹਣੇ ਲਫ਼ਜ਼ਾਂ ਦੇ ਨਾਲ ਸਾਨੂੰ ਇਹ ਗੱਲਾਂ ਸਮਝਾਈਆਂ। ਜਿਹੜੇ ਰਾਤ ਦਾ ਪਹਿਲਾ ਪਹਿਰ ਸੰਭਾਲ ਲੈਂਦੇ ਨੇ ਉਹ ਰਾਤ ਦਾ ਪਿਛਲਾ ਪਹਿਰ ਵੀ ਸੰਭਾਲ ਲੈਂਦੇ ਨੇ। ਪਹਿਲੇ ਪਹਿਰ ਹੈ ਫੁੱਲੜਾ, ਫਲ ਪੀ ਪੱਛਾ ਰਾਤ, جہے پہلا پیر سنبھال لیندے نے وہ پچھلا پیر بھی سنبھال لیندے نے، جنہاں نے پہلا پیر پھردے ہی گلیاں دے وچ بتیت کرنا ہے، رات نو بارہ بارہ بجے ایک ایک بجے تک سونا ہی نہیں، انہاں نے سویرے امرت ویلے کی اٹھنا؟ وہ تو پھر سویرے دس بجے گیارہ بجے ہی اٹھن گے نا، اس کر کے پہلا پیر سنبھال لینا ہے تا جو پچھلا پیر بھی سنبھالیا جا سکے، امرت ویلا بھی سنبھالیا جا سکے۔ تے نتا پرتی جاگنا، گرسکھ نے ہر روز نتا پرتی جاگنا ہے۔
گربانی پٹھ ارث بیچارے،
پھر گربانی پڑھنی ہے روز جاگ کے، اشنان کر کے، سمرن کر کے، پھر گربانی پڑھنی، گربانی دا جاپ کرنا، گر ست گر کا جو سکھ اکھائے، سو پلکے اٹھار نام تیاوے، پھر چڑھے دیوس گربانی گاوے۔ ایدہ خالصہ جی، گرو کے سکھ نے اپنی برتی بنونی ہے، ادم کرے پلکے پرباتی، اشنان کرے امرت سر ناوے، اپدیش گرو ہر ہر جپ جاپے، سب کلوک پاپ دوخ لہ جاوے، پھر چڑھے دیوس گربانی گاوے، بیندیاں اٹھدیاں ہر نام تیاوے، جو ساس گراس تیائے، میرا ہر ہر سو گر سکھ گرو من پاوے، جسنو دیال ہووے میرا سوامی، تس گر سکھ گر اپدیش سناوے، جن نانک تھوڑ منگے، تس گر سکھ کی جو آپ جپے اورا نام جپاوے۔ اے جڑی مریادا دسی ہے سکھ دی کرنی روز دی، گرو رام داس جی دے بچن نے، اے چوتھے پاتشاہ دے، وہی بچنا دی ویاخیا بھائی دیا سنگھ جی کر کے سمجھا رہے ہیں کہ گرو کے سکھ نے گربانی پڑھنی ہے، گربانی پڑھ کے پھر گربانی دے ارتھ وچارنے نے، ارتھ کدوں وچارنے نے؟ صبح امرت ویلے گربانی پڑھن تو بعد گرو گھراں وچ کتھا ہوندی ہے، آسا جی دی وار دے کیرتن تو بعد گربانی دی کتھا ہوندی ہے نا، پھر وہ گربانی دی کتھا سننی ہے بھی گربانی دے ارتھ وچارن تو لی ہے، گربانی دا ارتھ بودھ بھی ہووے، گربانی کی کہہ رہی ہے، ایداں گربانی دے ارتھاں نوں وچارے۔
گن سنگ رہے او گن گن ٹارے،
گناں نوں اکٹھیاں کرے اور جڑے اوگن نے انہاں اوگناں دا تیاگ کر دے، گن سنگ رہے اوگناں نوں تیاگ دے اور گناں نوں اکتر کرے۔
دن سے چڑے کارج جو کرے،
پھر جدو دن چڑے اس ویلے جڑا کوئی کام کار کردا، کوئی نوکری پیشے تے جاندا، کوئی وپار کردا، کوئی کھیتی کردا، وہ کرے، جدو دن چڑے پھر اپنے کار بہار دے وچ کرت وچ لگ جائے۔
سات نام مکھ تے اور ترے،
اور اپنے مکھوں ہر ویلے جدو کرت کرے نا، ادو بھی رسنا نال جپی جاوے واہے گرو واہے گرو واہے گرو واہے گرو، ہر کا نام تے آئے سن، ہر کا نام تے آئے سن، سبنا نو کردان۔ ماگ مہینے دوارا اپدیش بھی یہی ہے کہ بھائی پھر رسنا دے نال واہے گرو واہے گرو واہے گرو دا جاپ جپی جاوے۔
اس دن میں نے کب ہوں بسارے،
رات دن وچ کدے بھی نام نہ بسارے، کدے بھی ہری دے نام نو اپنے ہردیوں نہ بسارے، رات دن ہر ویلے دے اندر اکو سرت لگی رہے، اور ارداساں بھی یہی کرے، بسر نہیں دا تارے اپنا نام دے ہو، گن گاواں دن رات نانک چاہوے ہو۔ مہاراج تہاڈا نام نہ وسرے، تہاڈا نام نہ وسرے، یہی ارداس گرو صاحب دے چرناں وچ کردا رہے، رات دن نام دی کمائی کرے، نام دا ابھیاس کرے، نام نو نہ وسارے۔ خالصا جی، نام ہی پرمیشر ہے، نام تے پرمیشر وچ کوئی فرق نہیں، جڑا نام تے پرمیشر وچ بھید سمجھدا او مورکھ ہے۔ نام ہی پرماتما ہے، جنہ دے ہردے چ نام وس گیا سمجھ لو انہاں دے ہردے چ پرمیشر وس گیا۔ ਇਸ ਕਰਕੇ ਕਦੇ ਵੀ ਰਾਤ ਦਿਨ ਪਰਮਾਤਮਾ ਦਾ ਨਾਮ ਨਾ ਵਿਸਾਰੇ।
ਜੋ ਲੋਭੀ ਧਨ ਮੈਂ ਮਨ ਤਾਰੇ,
ਕਹਿੰਦੇ ਜਿਉਂ ਲੋਭੀ ਹੈ ਧਨ ਦਾਨ, ਜਿਉਂ ਗ੍ਰਸਤ ਵਿਖਈ ਧਨ। ਗੁਰਬਾਣੀ ਦੇ ਮਾਂ ਵਾਕ ਨੇ, ਜਿਉਂ ਜੁਆਰ ਬਿਸਨ ਨਾ ਜਾਏ, ਚੋਰ ਹਿਰਤ ਨਿਸੰਗ ਮੈਗਲੈ ਕਾਮੈ ਬੰਦ। ਕਹਿੰਦੇ ਇਸ ਤਰ੍ਹਾਂ ਜਿਵੇਂ ਲੋਭੀ ਨੂੰ ਧਨ ਨਾਲ ਬੜਾ ਪਿਆਰ ਹੁੰਦਾ ਹੈ, ਰੁਪਈਆਂ ਨਾਲ ਪੈਸਿਆਂ ਨਾਲ ਬੜਾ ਪਿਆਰ ਹੁੰਦਾ ਹੈ, ਉਹ ਰੁਪਈਏ ਨਹੀਂ ਛੱਡ ਸਕਦਾ ਲੋਭੀ ਬੰਦਾ। ਉਹਨੂੰ ਕੇਵਲ ਰੁਪਈਏ ਹੀ ਚੰਗੇ ਲੱਗਦੇ ਨੇ, ਦਾਨ ਹੀ ਚੰਗਾ ਲੱਗਦਾ, ਧਨ ਦਾ ਵੀ ਦਾਨ ਕਿਵੇਂ ਉਹਨੂੰ ਮਿਲਦਾ ਰਹੇ। ਕਹਿੰਦੇ ਇਸੇ ਤਰ੍ਹਾਂ ਜਿਵੇਂ ਲੋਭੀ ਧਨ ਦੇ ਵਿੱਚ ਆਪਣਾ ਮਨ ਲਾ ਕੇ ਰੱਖਦਾ ਹੈ, ਹੇ ਗੁਰੂ ਕੇ ਸਿੱਖਾ ਤੂੰ ਆਪਣਾ ਨਾਮ ਵਿੱਚ ਮਨ ਜੋੜ ਕੇ ਰੱਖ। ਜਿਵੇਂ ਕਾਮੀ ਕਾਮ ਵਿੱਚ ਮਨ ਜੋੜੀ ਬੈਠਾ ਹੈ, ਜਿਵੇਂ ਜੁਆਰੀ ਜੂਏ ਵਿੱਚ ਆਪਣੀ ਪ੍ਰੀਤ ਜੋੜੀ ਬੈਠਾ ਹੈ, ਇਸੇ ਤਰ੍ਹਾਂ ਗੁਰਸਿੱਖਾ ਤੂੰ ਆਪਣੇ ਮਨ ਦੀ ਪ੍ਰੀਤ ਪਰਮੇਸ਼ਰ ਦੇ ਨਾਮ ਚ ਜੋੜੀ ਰੱਖ। ਇਸ ਤਰ੍ਹਾਂ ਨਾਮ ਦੇ ਵਿੱਚ ਆਪਣਾ ਮਨ ਜੋੜ ਕੇ ਰੱਖਣਾ ਹੈ।
ਲਿਵ ਲੱਗ ਜਾਏ ਪਕੇ ਅਭਿਆਸਾ
ਜੀ, ਜਦੋਂ ਲਿਵ ਲੱਗ ਜਾਂਦੀ ਹੈ ਨਾ, ਨਾਮ ਨਾਲ ਸੁਰਤ ਜੁੜ ਜਾਂਦੀ, ਫਿਰ ਅਭਿਆਸ ਹੋਣ ਲੱਗ ਪੈਂਦਾ। ਪੱਕੇ ਅਭਿਆਸਾ, ਫਿਰ ਅਭਿਆਸ ਪੱਕ ਜਾਂਦਾ, ਜਦੋਂ ਲਿਵ ਲੱਗ ਜਾਏ ਨਾ ਤੇ ਫਿਰ ਅਭਿਆਸ ਪੱਕ ਜਾਂਦਾ ਹੈ।
ਸਨੇ ਸਨੇ ਤਨ ਹੰਤਾ ਨਾਸਾ,
ਜਦੋਂ ਤੁਸੀਂ ਵਾਹਿਗੁਰੂ 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 ਜਪਣਾ ਸ਼ੁਰੂ ਕਰੋਗੇ, ਪਹਿਲਾਂ ਪਹਿਲਾਂ ਤਾਂ ਭੁੱਲ ਵੀ ਜਾਂਦਾ ਕੰਮ ਕਾਰ ਕਰਦਿਆਂ, ਪਰ ਫਿਰ ਯਾਦ ਆ ਜੇ ਫਿਰ ਲੱਗ ਜਾਓ, ਫਿਰ ਹੌਲੇ ਹੌਲੇ ਅਭਿਆਸ ਬਣ ਜਾਂਦਾ। ਤੁਸੀਂ ਕੋਈ ਵੀ ਕੰਮ ਕਰੋਗੇ ਰਸਨਾ ਤੋਂ ਸਿਮਰਨ ਹੁੰਦਾ ਰਹੇਗਾ, ਕੋਈ ਵੀ ਕਿਰਤ ਕਰੋਗੇ ਸਰਸਨਾ ਤੋਂ ਸਿਮਰਨ ਹੁੰਦਾ ਰਹੇਗਾ। ਏਦਾਂ ਜਦੋਂ ਅਭਿਆਸ ਪੱਕ ਜਾਂਦਾ ਹੈ, ਫਿਰ ਹੌਲੇ ਹੌਲੇ ਜਿਹੜੀ ਸਰੀਰ ਦੀ ਹੰਗਤਾ ਇਹ ਮਿਟ ਜਾਂਦੀ ਹੈ। ਤਨ ਹੰਤਾ ਜਿਹੜੀ ਹੈ ਨਾ, ਸਰੀਰ ਦੀ ਹੰਗਤਾ, ਫਿਰ ਹੌਲੇ ਹੌਲੇ ਨਾਮ ਸਿਮਰਨ ਦਾ ਅਭਿਆਸ ਕਰਦਿਆਂ ਕਰਦਿਆਂ ਸਰੀਰ ਦੀ ਹੰਗਤਾ ਮਿਟ ਜਾਂਦੀ ਹੈ।
ਸ਼ਰਵਣ ਗਿਆਨ ਮੈਂ ਪੁੰਨ ਲੱਗ ਜਾਏ,
ਫਿਰ ਸ਼ਰਵਣ ਗਿਆਨ ਦੇ ਵਿੱਚ ਮਨ ਲੱਗ ਜਾਂਦਾ ਹੈ, ਕਿਉਂਕਿ ਚਾਰ ਚੀਜ਼ਾਂ ਦੱਸ ਰਹੇ ਨੇ ਇੱਥੇ ਗੁਰਮਤ ਦੀਆਂ, ਸ਼ਰਵਣ ਮਨਨ ਨਿਧਿਆਸਨ ਤੇ ਸਾਕਸ਼ਾਤਕਾਰ। ਪਿੱਛੇ ਸ਼ਾਸਤਰਾਂ ਦਾ ਵੀ ਦੱਸਿਆ, ਹੁਣ ਗੁਰਮਤ ਦਾ ਸ਼ਰਵਣ ਕੀ ਹੈ? ਕਹਿੰਦੇ ਨਾਮ ਜਪਦਿਆਂ ਜਪਦਿਆਂ ਕੰਨਾਂ ਵਿੱਚੋਂ ਵੀ ਨਾਮ ਹੀ ਸੁਣਨ ਲੱਗ ਪਏ, ਕੰਨਾਂ ਵਿੱਚੋਂ ਵੀ ਨਾਮ ਹੀ ਸੁਣੇ ਕਿ ਪਰਮਾਤਮਾ ਦਾ ਨਾਮ ਹੀ ਬੋਲਿਆ ਜਾ ਰਿਹਾ। ਜੋ ਬੋਲਤ ਹੈ ਮਿਰਗ ਮੀਨ ਪਖੇਰੂ, ਆ ਜਿੰਨੇ ਪੰਛੀ ਬੋਲ ਰਹੇ ਨੇ, ਹਿਰਨ ਬੋਲ ਰਹੇ ਨੇ, ਸਭ ਜਾਪਤ ਹੈ ਤੁਜ ਬਿਨ ਨਹੀਂ ਹੋਰ, ਇਹ ਸਾਰੇ ਤੈਨੂੰ ਹੀ ਜਪ ਰਹੇ ਨੇ, ਤੇਰਾ ਹੀ ਨਾਮ ਧਿਆ ਰਹੇ ਨੇ, ਤੇਰਾ ਹੀ ਨਾਮ ਰਾਧ ਰਹੇ ਨੇ। ਮੈਨੂੰ ਇਹੀ ਸੁਣਦਾ ਕਿ ਸਾਰਿਆਂ ਵਿੱਚ ਤੂੰ ਹੀ ਬੋਲ ਰਿਹਾ, ਸਭ ਹੈ ਘੱਟ ਰਾਮ ਬੋਲਾ, ਇਹ ਗੁਰਮਤ ਦਾ ਸਰਵਣ ਗਿਆਨ ਹੈ। ਕਹਿੰਦੇ ਇਸ ਤਰ੍ਹਾਂ ਫਿਰ ਸਰਵਣ ਗਿਆਨ ਦੇ ਵਿੱਚ ਲੱਗ ਜਾਓਗੇ।
ਸਚਿਦਾਨੰਦ ਬ੍ਰਹਮ ਜਿਸ ਪਾਏ,
ਬ੍ਰਹਮ ਸਤ ਚੇਤਨ ਤੇ ਆਨੰਦ ਸਵਰੂਪ ਹੈ। ਪਰਮਾਤਮਾ ਸਤ ਹੈ, ਚੇਤਨ ਹੈ, ਆਨੰਦ ਸਵਰੂਪ ਹੈ। ਸਤਿਗੁਰੂ ਜੀ ਵੀ ਕਹਿੰਦੇ ਨੇ ਸਤਿਗੁਰ ਪ੍ਰਸਾਦ। ਸਤਿਗੁਰ ਪ੍ਰਸਾਦ ਦਾ ਕੀ ਮਤਲਬ ਹੈ? ਸਤਿਗੁਰ ਦਾ ਮਤਲਬ ਹੈ ਚੇਤਨ, ਪ੍ਰਸਾਦ ਦਾ ਮਤਲਬ ਹੈ ਆਨੰਦ। ਸਤ ਚੇਤਨ ਆਨੰਦ ਸਵਰੂਪ ਜੋ ਪ੍ਰਮਾਤਮਾ ਬ੍ਰਹਮ ਹੈ।
ਕਰ ਨਿਰਨੈ ਮਨ ਦੇ ਕਰ ਸੁਣੇ,
ਆਪਣੇ ਹਿਰਦੇ ਚ ਨਿਰਣਾ ਕਰਕੇ ਮਨ ਕਰਕੇ ਉਹਨੂੰ ਸੁਣੇ, ਉਹਨੂੰ ਸੁਣੇ। ਪਹਿਲੀ ਸਟੇਜ ਹੈ ਜਪਣਾ, ਪਹਿਲਾਂ ਤਾਂ ਜਪੇ। ਦੂਸਰੀ ਅਵਸਥਾ ਹੈ ਫਿਰ ਸੁਣੇ, ਬੈਠਾ ਬੈਠਾ ਕੰਨਾਂ ਦੁਆਰੇ ਸੁਣੇ ਨਾਮ ਨੂੰ ਕਿ ਨਾਮ ਜਪਿਆ ਜਾ ਰਿਹਾ, ਜਿੰਨੀ ਆਵਾਜ਼ ਹੈ ਇਹਦੇ ਵਿੱਚੋਂ ਨਾਮ ਸੁਣਿਆ ਜਾ ਰਿਹਾ। ਕਈ ਗੁਰਮੁਖ ਗਰਮੀਆਂ ਦੇ ਦਿਨਾਂ ਵਿੱਚ ਆਕਾਸ਼ ਛੱਤ ਤੇ ਪੱਖਾ ਚੱਲਦਾ ਹੁੰਦਾ ਹੈ, ਉਹਦੇ ਵਿੱਚੋਂ ਵੀ ਨਾਮ ਸੁਣਦੇ ਨੇ, ਕਹਿੰਦੇ ਵੀ ਨਾਮ ਜਪ ਰਿਹਾ। ਹਵਾ ਦੀ ਜਿਹੜੀ ਆਵਾਜ਼ ਆਉਂਦੀ ਨਾਮ ਹੈ। ਧਰਤੀ ਤੇ ਤੁਰਦੇ ਨੇ ਨਾ ਪੈਦਲ, ਤੇ ਪੈਰਾਂ ਦੇ ਖੜਾਕ ਦੀ ਜਿਹੜੀ ਆਵਾਜ਼ ਹੈ ਉਹਦੇ ਵਿੱਚੋਂ ਵੀ ਉਹਨਾਂ ਨੂੰ ਨਾਮ ਸੁਣਦਾ ਹੈ। ਇਹ ਸੁਣਨ ਦੀ ਅਵਸਥਾ ਹੈ। ਫਿਰ ਜਿੰਨੀ ਵੀ ਨਾਦ ਹੈ ਆਵਾਜ਼ ਹੈ ਉਹਦੇ ਚੋਂ ਨਾਮ ਸੁਣਦਾ ਹੈ। ਕਹਿੰਦੇ ਇਸ ਤਰ੍ਹਾਂ ਫਿਰ ਨਾਮ ਨੂੰ ਸੁਣਨਾ ਹੈ ਨਿਰਣੇ ਕਰਕੇ।
ਤਜੇ ਨਾ ਤਬ ਸਿਮਰਨ ਨਿਤ ਭਨੇ।
ਕਹਿੰਦੇ ਫਿਰ ਵੀ ਜਦੋਂ ਕੰਨਾਂ ਨਾਲ ਸੁਣਨ ਲੱਗ ਪਏ ਨਾ ਫਿਰ ਵੀ ਨਾਮ ਨੀ ਜਟ ਛੱਡਣਾ ਜਪਣਾ, ਫਿਰ ਵੀ ਜਪੀ ਜਾਣਾ। ਜੇ ਕੰਨਾਂ ਨਾਲ ਸੁਣਨ ਲੱਗ ਪਏ ਤੇ ਰਸਨਾ ਨਾਲ ਜਪਣਾ ਨੀ ਛੱਡ ਦੇਣਾ। ਕਹਿੰਦੇ ਜੇ ਕੰਨਾਂ ਨਾਲ ਸੁਣਨ ਵੀ ਲੱਗ ਪਏ ਨਾ ਤਾਂ ਵੀ ਤੁਸੀਂ ਰਸਨਾ ਨਾਲ ਜਪੀ ਜਾਣਾ, ਜਪੀ ਜਾਣਾ, ਨਾਮ ਨੀ ਛੱਡਣਾ।
ਮਨਨ ਕਰੈ ਪੁਨ ਯੁਗ ਤੇ ਅਨੇਕ।
ਅਨੇਕਾਂ ਯੁਗਤੀਆਂ ਨਾਲ ਉਸ ਨਾਮ ਨੂੰ ਮੰਨਣਾ ਵੀ ਹੈ। ਜਿਹੜਾ ਨਾਮ ਹੈ ਉਹਨੂੰ ਆਪਣੇ ਮਨ ਕਰਕੇ ਮੰਨਣਾ ਹੈ, ਹਾਂ ਇਹ ਨਾਮ ਮੁਕਤੀ ਦਾਤਾ ਹੈ, ਇਹ ਮੈਨੂੰ ਮੁਕਤ ਕਰ ਦੇਗਾ, ਇਹ ਮੰਨਣਾ। ਇਹ ਨਾਮ ਜੀਵਨ ਮੁਕਤ ਅਵਸਥਾ ਦੇਣ ਵਾਲਾ, ਇਹ ਨਾਮ ਪਰਮਾਤਮਾ ਹੈ, ਇਹ ਨਾਮ ਪਰਮੇਸ਼ਰ ਹੈ, ਇਦਾਂ ਆਪਣੇ ਹਿਰਦੇ ਵਿਚ ਮਨਨ ਕਰਨਾ ਅਨੇਕਾਂ ਯੁਗਤੀਆਂ ਨਾਲ।
ਬ੍ਰਹਮ ਆਤਮਾ ਕੇਰ ਵਿਵੇਕ।
ਬ੍ਰਹਮ ਤੇ ਆਤਮਾ ਦੀ ਜਿਹੜੀ ਵਿਚਾਰ ਹੈ, ਵਿਵੇਕ ਕਹਿੰਦੇ ਨੇ ਵਿਚਾਰ ਨੂੰ, ਇਹਦੀ ਜਿਹੜੀ ਵਿਚਾਰ ਹੈ ਇਹ ਵਿਚਾਰ ਆਪਣੇ ਹਿਰਦੇ ਵਿਚ ਮਨਨ ਕਰਨੀ ਹੈ।
ਤਬ ਪੀ ਨਿਤ ਸਿਮਰੈ ਸਤਨਾਮ, ਨੈ ਤਿਆਗੇ ਜਾਣੈ ਸੁਖ ਧਾਮ।
ਉਸ ਵੇਲੇ ਵੀ ਤੁਸੀਂ ਸੱਚੇ ਨਾਮ ਦਾ ਸਿਮਰਨ ਕਰਨਾ, ਮਨਨ ਕਰਦਿਆਂ ਵੀ ਕਹਿੰਦੇ ਨਾਮ ਸਿਮਰਨ ਨਹੀਂ ਛੱਡਣਾ, ਨਾਮ ਸਿਮਰੀ ਜਾਣਾ। ਨੈ ਤਿਆਗੈ ਜਾਣੈ ਸੁਖ ਧਾਮ, ਨਾਮ ਦਾ ਤਿਆਗ ਨਹੀਂ ਕਰਨਾ, ਹਰੀ ਪਰਮੇਸ਼ਰ ਦੇ ਨਾਮ ਨੂੰ ਸੁਖਾਂ ਦਾ ਧਾਮ ਕਰਕੇ ਜਾਣਨਾ ਹੈ।
ਉਨ ਬ੍ਰਿਤ ਚੜੀ ਨਿਧ ਆਸਨ ਜਾਏ।
ਮਨਨ ਕਰਦਿਆਂ ਕਰਦਿਆਂ ਨਾਮ ਜਪਦਿਆਂ ਜਪਦਿਆਂ ਮਨਨ ਦੀ ਅਵਸਥਾ ਤੋਂ ਫਿਰ ਬਿਰਤੀ ਨਿਧ ਆਸਨ ਚ ਜਾ ਚੜਦੀ, ਫਿਰ ਅੱਗੇ ਨਿਧ ਆਸਨ ਵਿਚ ਜਾ ਪਹੁੰਚਦਾ। ਪੰਚ ਪ੍ਰਵਾਨ ਪੰਚ ਪ੍ਰਧਾਨ ਵਾਲੀ ਅਵਸਥਾ ਜਿਹੜੀ ਆ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ, ਫਿਰ ਉਥੇ ਬਿਰਤੀ ਜਾ ਚੜਦੀ ਹੈ।
ਆਨੰਦ ਆਤਮਾ ਵਿਖੇ ਟਿਕਾਏ।
ਆਨੰਦ ਆਤਮਾ ਦੇ ਵਿਚ ਫਿਰ ਬਿਰਤੀ ਟਿਕਣੀ ਸ਼ੁਰੂ ਹੋ ਜਾਂਦੀ ਹੈ, ਫਿਰ ਬਿਰਤੀ ਦਾ ਟਿਕਾ ਬਣਨਾ ਸ਼ੁਰੂ ਹੋ ਜਾਂਦਾ। ਵੇਖੋ ਪਿੱਛੇ ਬਿਰਤੀ ਟਿਕਾਣ ਦੇ ਸ਼ਾਸਤਰਾਂ ਦੇ ਤਰੀਕੇ ਵੱਖਰੇ ਵੱਖਰੇ ਸੀ, ਪਰ ਗੁਰਮਤ ਵਿਚ ਨਾਮ ਹੀ ਸਰਵ ਸ਼੍ਰੋਮਣੀ ਹੈ। ਨਾਮ ਨਾਲ ਹੀ ਸਰਵਣ ਹੋਣਾ, ਨਾਮ ਨਾਲ ਹੀ ਮਨਨ ਹੋਣਾ, ਨਾਮ ਨਾਲ ਹੀ ਨਿਧਿਆਸਨ ਹੋਣਾ। ਕਹਿੰਦੇ ਨਾਮ ਜਪਦਿਆਂ ਜਪਦਿਆਂ ਜਿਹੜੀ ਬਿਰਤੀ ਹੈ ਨਾ ਉਹ ਫਿਰ ਆਨੰਦ ਵਿਚ ਟਿਕਣੀ ਸ਼ੁਰੂ ਹੋ ਜਾਏਗੀ, ਆਨੰਦ ਆਤਮਾ ਦੇ ਵਿਚ ਟਿਕਾਣੀ ਟਿਕਣੀ ਸ਼ੁਰੂ ਹੋ ਜਾਏਗੀ।
ਸਜਾਤੀ ਪ੍ਰਤੈ ਵਿਖੇ ਪਰਵਾਹ।
ਜਿਹੜੀਆਂ ਸਜਾਤੀ ਬਿਰਤੀਆਂ ਨੇ ਉਹਦੇ ਵਿਚ ਪ੍ਰਵਾਹ ਚੱਲ ਪੈਂਦਾ ਹੈ ਨਾਮ ਦਾ।
ਪ੍ਰਾਪਤ ਪਇਓ ਆਨੰਦ ਕੇ ਮਾਏ।
ਉੱਥੇ ਫਿਰ ਆਨੰਦ ਦੇ ਵਿਚ ਸੁਰਤ ਟਿਕ ਜਾਂਦੀ, ਨਿਧਿਆਸਨ ਕਰਦਿਆਂ ਕਰਦਿਆਂ ਨਾ ਸੁਰਤੀ ਫਿਰ ਉਸ ਪਰਮ ਆਨੰਦ ਵਿਚ ਜਾ ਕੇ ਟਿਕ ਜਾਂਦੀ ਹੈ।
ਤਬ ਪੀ ਨਾਇਨ ਨਾਮ ਵਿਸਾਰੋ।
ਖਾਲਸਾ ਜੀ ਜਦੋਂ ਨਿਧਿਆਸਨ ਚ ਬਿਰਤੀ ਟਿਕ ਗਈ, ਆਨੰਦ ਚ ਬਿਰਤੀ ਟਿਕ ਗਈ, ਨਾਮ ਫਿਰ ਵੀ ਨੀ ਛੱਡਣਾ, ਫਿਰ ਵੀ ਜਪੀ ਜਾਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹਨੂੰ ਵੀ ਆਨੰਦ ਮਿਲ ਗਿਆ ਤੇ ਫਿਰ ਛੱਡ ਦਿਓ ਨਾਮ। ਕਹਿੰਦੇ ਜਦੋਂ ਆਨੰਦ ਦੀ ਉਸ ਅਵਸਥਾ ਚ ਪਹੁੰਚ ਗਏ ਨਾ, ਨਿਧਿਆਸਨ ਦੇ ਵਿਚ ਬਿਰਤੀ ਟਿਕ ਗਈ, ਨਾਮ ਫਿਰ ਵੀ ਜਪੀ ਜਾਣਾ, ਨਾਮ ਨਹੀਂ ਛੱਡਣਾ, ਨਾਮ ਫਿਰ ਵੀ ਧਿਆਈ ਜਾਣਾ। ਗੁਰਬਾਣੀ ਤਾਂ ਕਹਿੰਦੀ ਹੈ ਭਾਈ ਜਦੋਂ ਤੱਕ ਤੇਰੇ ਇਸ ਘੱਟ ਚ ਸਾਹ ਚੱਲਦੇ ਨੇ ਉਦੋਂ ਤੱਕ ਨਾਮ ਨਾ ਤਿਆਗੀ। ਜਬ ਲਗ ਘੱਟ ਮੈਂ ਸਾਸ ਹੈ, ਜਦੋਂ ਤੱਕ ਇਸ ਸਰੀਰ ਵਿਚ ਸਾਹ ਚੱਲਦੇ ਨੇ ਉਦੋਂ ਤੱਕ ਨਿਰੰਕਾਰ ਦੇ ਨਾਮ ਨੂੰ ਨਾ ਤਿਆਗੀ।
ਹਿਰਦੇ ਵਿਖੇ ਕੈ ਮੁਖੋ ਉਚਾਰੋ।
ਜਾਂ ਹਿਰਦੇ ਵਿਚੋਂ ਜਪੀ ਜਾਵੇ ਜਾਂ ਆਪਣੇ ਮੁਖੋਂ ਜਪੀ ਜਾਵੇ ਵਾਹਿਗੁਰੂ ਵਾਹਿਗੁਰੂ, ਜਾਂ ਹਿਰਦੇ ਵਿਚੋਂ ਮਨ ਵਿਚੋਂ ਹਿਰਦੇ ਚੋਂ ਵਾਹਿਗੁਰੂ ਵਾਹਿਗੁਰੂ ਜਪੀ ਜਾਵੇ ਜਾਂ ਆਪਣੇ ਮੁਖੋਂ ਉਚਾਰੀ ਜਾਵੇ।
ਉਨ ਸਾਖਿਆਤ ਕਾਰ ਹੋਏ ਜਾਏ।
ਨਿਧਿਆਸਨ ਤੋਂ ਅੱਗੇ ਜਾ ਕੇ ਸਾਖਸ਼ਾਤਕਾਰ ਹੋ ਜਾਂਦਾ, ਫਿਰ ਪ੍ਰਮਾਤਮਾ ਦਾ ਸਾਖਸ਼ਾਤਕਾਰ ਹੋ ਜਾਂਦਾ, ਫਿਰ ਬ੍ਰਹਮ ਸਾਹਮਣੇ ਦਿਸ ਪੈਂਦਾ। ਕਹਿੰਦੇ ਜਦੋਂ ਸਾਖਸ਼ਾਤਕਾਰ ਹੋ ਜਾਂਦਾ
ਤਬ ਇੱਕ ਹੋਏ ਆਪੇ ਮਿਟ ਜਾਏ।
ਉਸ ਪ੍ਰਮਾਤਮਾ ਵਿਚ ਮਿਲ ਕੇ ਇੱਕ ਰੂਪ ਹੀ ਹੋ ਜਾਂਦਾ, ਇਹਦਾ ਆਪਣਾ ਆਪਾ ਮਿਟ ਜਾਂਦਾ, ਇਹਦੀ ਆਪਣੀ ਮੈਂ ਮੇਰੀ ਇਹਦਾ ਆਪਣਾ ਆਪਾ ਖਤਮ ਹੋ ਜਾਂਦਾ ਹੈ।
ਜਬ ਲਗ ਆਪਾ ਜਾਣੇ ਨਿਆਰਾ,
ਜਦੋਂ ਤੱਕ ਇਹ ਆਪਣੇ ਆਪੇ ਨੂੰ ਪਰਮਾਤਮਾ ਤੋਂ ਨਿਆਰਾ ਸਮਝੇ, ਜਦੋਂ ਤੱਕ ਇਹ ਪਰਮਾਤਮਾ ਤੋਂ ਆਪਣੇ ਆਪ ਨੂੰ ਵੱਖਰਾ ਸਮਝੇ,
ਨਹਿ ਅਪੇਦਤਾ ਭਲੀ ਪ੍ਰਕਾਰਾ,
ਸਮਝ ਲਓ ਕਿ ਪਰਮਾਤਮਾ ਵਿੱਚ ਹਾਲੇ ਤੱਕ ਅਭੇਦਤਾ ਨਹੀਂ ਹੋਈ, ਉਹਦੇ ਵਿੱਚ ਇੱਕ ਮਿਕ ਨਹੀਂ ਹੋਇਆ।
ਤਬ ਲੋ ਸਤ ਨਾਮ ਲਿਵ ਲਾਵੇ,
ਜਦੋਂ ਤੱਕ ਉਸ ਪਰਮਾਤਮਾ ਵਿੱਚ ਅਭੇਦ ਨਹੀਂ ਹੋ ਜਾਂਦਾ ਉਦੋਂ ਤੱਕ ਸੱਚੇ ਨਾਮ ਦਾ ਜਾਪ ਜਪੀ ਜਾਵੇ, ਜਪੀ ਜਾਵੇ, ਜਪੀ ਜਾਵੇ ਲਿਵ ਲਾ ਕੇ।
ਨਾਨਾ ਵਿਘਨ ਹੋਣ ਨਾ ਪਾਵੇ,
ਜਿਹੜੇ ਅਨੇਕਾਂ ਪ੍ਰਕਾਰ ਦੇ ਵਿਘਨ ਆਉਂਦੇ ਨੇ ਉਹ ਫਿਰ ਵਿਘਨ ਨਹੀਂ ਵਿਆਪਦੇ, ਕਿਉਂਕਿ ਪਰਮਾਤਮਾ ਦੇ ਸਾਕਸ਼ਾਤਕਾਰ ਦੇ ਵਿੱਚ ਫਿਰ ਵਿਘਨ ਵੀ ਆਉਂਦੇ ਨੇ ਨਾ, ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ, ਕਰਾਮਾਤਾਂ ਆਜ਼ਮਤਾਂ ਆ ਜਾਂਦੀਆਂ ਨੇ, ਉਹ ਵੀ ਘੇਰ ਲੈਂਦੀਆਂ, ਅੱਗੇ ਟੁਰ ਨਹੀਂ ਦਿੰਦੀਆਂ। ਪਰ ਜੇ ਨਾਮ ਦਾ ਪੱਲਾ ਫੜੀ ਰੱਖੋਗੇ, ਨਾਮ ਨੇ ਅੱਗੇ ਲੈ ਜਾਣਾ, ਇਹ ਵਿਘਨ ਨਹੀਂ ਫਿਰ ਵਿਆਪਦੇ, ਇਹ ਸਾਰੇ ਵਿਘਨ ਫਿਰ ਉਰੇ ਹੀ ਰਹਿ ਜਾਂਦੇ ਹਨ।
ਸ਼ੁਭ ਗੁਣ ਸ਼ਰਵਣ ਮਨਨ ਨਿਧਿਆਸ,
ਇਹ ਭਾਈ ਇਹ ਸ਼ੁਭ ਗੁਣ ਹੈ, ਸ਼ਰਵਣ ਮਰਨ ਤੇ ਨਿਧਿਆਸਨ ਕਰਨਾ।
ਇਹ ਫੁਲਵਾੜੀ ਰਹੀ ਪ੍ਰਕਾਸ਼,
ਫੁਲਵਾੜੀ ਦਾ ਪ੍ਰਕਾਸ਼ ਹੈ, ਸ਼ਰਵਣ ਮਨਨ ਤੇ ਨਿਧਿਆਸਨ ਹੈ ਨਾ ਜਿਹੜਾ, ਨਾਮ ਜਪ ਜਪ ਕੇ ਇਹਨਾਂ ਅਵਸਥਾਵਾਂ ਚ ਪਹੁੰਚਣਾ, ਇਹ ਫੁਲਵਾੜੀ ਖਿੜੀ ਹੋਈ ਹੈ।
ਕਾਮ ਕ੍ਰੋਧ ਤੇ ਆਦ ਵਿਕਾਰੋ,
ਕਾਮ ਕ੍ਰੋਧ ਆਦਿਕ ਜਿਹੜੇ ਇਹ ਵਿਕਾਰ ਹਨ,
ਇਹ ਮ੍ਰਿਗ ਨਾਨਾ ਵਿਧਨ ਹਜ਼ਾਰੋ,
ਤੇ ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਨੇ ਨਾ, ਇਹ ਹਿਰਨ ਨੇ, ਇਹ ਅਨੇਕਾਂ ਪ੍ਰਕਾਰ ਦੇ ਮ੍ਰਿਗ ਨੇ, ਹਿਰਨ ਨੇ, ਜਿਹੜੇ ਫੁਲਵਾੜੀ ਨੂੰ ਤਬਾਹ ਕਰਕੇ ਰੱਖ ਦਿੰਦੇ ਨੇ, ਜਿਹੜੇ ਬਗੀਚੇ ਨੂੰ ਤਹਿਸ ਨਹਿਸ ਕਰਕੇ ਰੱਖ ਦਿੰਦੇ ਨੇ।
ਸਤ ਨਾਮ ਕੋ ਹਰ ਬਲ ਭਾਰੀ,
ਪਰ ਜੇ ਤੁਸੀਂ ਸੱਚੇ ਨਾਮ ਦਾ ਜਾਪ ਜਪੋਗੇ ਤੇ ਨਾਮ ਦਾ ਇਹੋ ਜਿਹਾ ਭਾਰੀ ਬਲ ਤੇ ਪ੍ਰਤਾਪ ਹੈ,
ਇਹਨੋ ਬਿਨਾਸ਼ੇ ਬਿਨਾ ਆਵਾਰੀ,
ਉਹ ਇਹਨਾਂ ਸਾਰੇ ਵਿਕਾਰਾਂ ਦਾ ਨਾਸ ਕਰ ਦੇਗਾ, ਫਿਰ ਇਸ ਫੁਲਵਾੜੀ ਦਾ ਨੁਕਸਾਨ ਨਹੀਂ ਕਰ ਸਕਣਗੇ ਉਹ ਵਿਕਾਰ। ਸਰਵਣ ਮਨਨ ਨਿਧਿਆਸਨ ਰੂਪੀ ਜਿਹੜੀ ਫੁਲਵਾੜੀ ਹੈ, ਬਗੀਚਾ ਹੈ, ਇਹਦਾ ਫਿਰ ਉਹ ਵਿਕਾਰ ਨੁਕਸਾਨ ਨਹੀਂ ਕਰ ਸਕਣਗੇ ਜੇ ਤੁਸੀਂ ਨਾਮ ਜਪੋਗੇ।
ਨਿਧਿਆਸਨ ਲਗ ਚਾਹੇ ਸਹਾਏ,
ਖਾਲਸਾ ਜੀ ਨਿਧਿਆਸਨ ਦੇ ਵਿੱਚ ਨਾਮ ਦੀ ਸਹਾਇਤਾ ਚਾਹੀਦੀ ਹੈ।
ਰਥੀ ਮਹਾਰਥੀ ਹੈ ਜਿਸ ਪਾਏ,
ਜਿਵੇਂ ਕਿਸੇ ਰਥੀ ਸੂਰਮੇ ਨੂੰ ਤੇ ਮਹਾਰਥੀ ਸੂਰਮੇ ਨੂੰ ਸਹਾਇਤਾ ਦੀ ਲੋੜ ਹੁੰਦੀ, ਉਹ ਸਹਾਇਤਾ ਬਿਨਾਂ ਨਹੀਂ ਲੜ ਸਕਦੇ। ਰਥੀ ਸੂਰਮਾ ਤੇ ਮਹਾਰਥੀ ਸੂਰਮੇ ਨੇ ਜਿਹੜੇ, ਤਿੰਨ ਤਰ੍ਹਾਂ ਦੇ ਸੂਰਮੇ ਹੁੰਦੇ ਨੇ, ਇਹ ਕੱਤ ਰਥੀ ਹੁੰਦੇ ਨੇ, ਜਿਹੜੇ ਰਥੀ ਤੇ ਮਹਾਰਥੀ ਸੂਰਮੇ ਨੇ ਉਹਨਾਂ ਨੂੰ ਲੜਨ ਵਾਸਤੇ ਸਹਾਇਤਾ ਚਾਹੀਦੀ ਹੈ। ਇਸਾ ਨਿਧਿਆਸਨ ਤੱਕ ਨਾਮ ਦੀ ਸਹਾਇਤਾ ਚਾਹੀਦੀ, ਨਾਮ ਤੋਂ ਬਿਨਾਂ ਜਿਹੜੀ ਅੱਗੇ ਤਰੱਕੀ ਨਹੀਂ ਹੋ ਸਕਦੀ, ਅੱਗੇ ਨਹੀਂ ਵੱਧ ਸਕਦਾ।
ਹੈ ਅਤ ਰਥੀ ਗਿਆਨ ਸਖਿਆਤ,
ਪਰ ਜਦੋਂ ਸਾਕਸ਼ਾਤਕਾਰ ਹੋ ਜਾਂਦਾ ਆਤਮਾ ਦਾ ਨਾਮ ਜਪਦਿਆਂ ਜਪਦਿਆਂ, ਉਹ ਅਤ ਰਥੀ ਦੇ ਸਮਾਨ ਬਣ ਜਾਂਦਾ ਹੈ।
ਸਗਰੇ ਵਿਘਨ ਕਰਤ ਹੈ ਸ਼ਾਂਤ,
ਫਿਰ ਆਪ ਹੀ ਸਾਰੇ ਵਿਘਨਾਂ ਦਾ ਸ਼ਾਂਤ ਕਰ ਦਿੰਦਾ, ਨਾਸ ਕਰ ਦਿੰਦਾ ਹੈ।
ਜਹਾ ਸਹਾਇਕ ਕੀ ਨੈ ਤਰੈ,
ਹਾਲਾਂਕਿ ਉਹਨੂੰ ਕਿਸੇ ਸਹਾਇਤਾ ਦੀ ਫਿਰ ਲੋੜ ਦੀ ਰਹਿੰਦੀ, ਪਰ ਉਹ ਫਿਰ ਵੀ ਨਾਮ ਜਪਣਾ ਨਹੀਂ ਛੱਡਦਾ, ਫਿਰ ਵੀ ਨਾਮ ਜਪੀ ਜਾਂਦਾ। ਹਾਲਾਂਕਿ ਜਿਹਨੂੰ ਬ੍ਰਹਮ ਸਾਕਸ਼ਾਤਕਾਰ ਹੋ ਗਿਆ ਉਹਨੂੰ ਨਾਮ ਜਪਣ ਦੀ ਲੋੜ ਨਹੀਂ ਰਹਿ ਜਾਂਦੀ, ਪਰ ਉਹਨੇ ਫਿਰ ਵੀ ਨਾਮ ਜਪਣਾ, ਕਿਉਂਕਿ ਨਾਮ ਹੀ ਪਰਮਾਤਮਾ, ਇਹ ਗੁਰਮਤ ਦਾ ਸਿਧਾਂਤ ਹੈ, ਇਹ ਗੁਰਮਤ ਦਾ ਸਿਧਾਂਤ ਹੈ, ਤੇ ਨਾਮ ਦੀ ਟੇਕ ਉਹ ਜਿਹੜੇ ਗੁਰਮੁਖ ਨੇ ਨਹੀਂ ਛੱਡਦੇ।
ਜੁਤੇ ਅਗਿਆਨ ਵਿਕਾਰਨ ਹਰੇ,
ਜਿੰਨੇ ਅਗਿਆਨ ਦੇ ਸਹਿਤ ਵਿਕਾਰ ਨੇ, ਨਾਮ ਦੀ ਕਮਾਈ ਕਰਦਿਆਂ ਕਰਦਿਆਂ ਇਹਨਾਂ ਸਾਰੇ ਵਿਕਾਰਾਂ ਨੂੰ ਹਰ ਲੈਂਦੇ ਨੇ, ਤਿਆਗ ਦਿੰਦੇ ਨੇ।
ਸਾਲਾਈ ਸਾਲਾ ਹੋ ਤਬ ਲੋ,
ਕਹਿੰਦੇ ਉਸ ਸਲਾਹਣ ਯੋਗ ਪਰਮਾਤਮਾ ਨੂੰ ਉਦੋਂ ਤੱਕ ਸਲਾਹੁੰਦੇ ਰਹੋ।
ਸੁਰਤ ਨਾ ਮਿਲੇ ਬ੍ਰਹਮ ਮੈਂ ਜਬ ਲੋ,
ਜਦੋਂ ਤੱਕ ਉਸ ਬ੍ਰਹਮ ਦੇ ਵਿੱਚ ਤੁਹਾਡੀ सुरत नहीं मिल जाती जदों तक ओहदे विच तुहाडी सुरत दा टिका नहीं हो जांदा।
जिम नद वाह समुंदर मैं मिले,
जिवें नदियां ते वाहड़े समुंदर विच जाके मिल जांदे हन।
एक रूप ने होवत भले,
ओ जदों तक एक रूप नहीं हो जांदे ਉਦੋਂ ਤੱਕ ਵਹਿੰਦੇ ਰਹਿੰਦੇ ਨੇ, ਜਦੋਂ ਇੱਕ ਰੂਪ ਹੋ ਗਏ ਫਿਰ ਵਿੱਚ ਹੀ ਸਮਾ ਜਾਂਦੇ ਨੇ। ਜਦੋਂ ਤੱਕ ਤੁਹਾਡਾ ਉਸ ਬ੍ਰਹਮ ਚ ਨਿਵਾਸ ਨਾ ਹੋ ਜਾਏ ਉਦੋਂ ਤੱਕ ਸਿਮਰਨ ਕਰਦੇ ਰਹੋ, ਜਪਦੇ ਰਹੋ।
ਤਬ ਲੋ ਸਤ ਨਾਮ ਕੋ ਸਿਮਰਨ,
ਉਦੋਂ ਤੱਕ ਸੱਚੇ ਨਾਮ ਦਾ ਸਿਮਰਨ ਕਰਦੇ ਹੀ ਰਹੋ।
ਰਹੋ ਸਲਾਹਤ ਪ੍ਰਭ ਕੋ ਨਿਸ ਦਿਨ,
ਇਸ ਦਿਨ ਰਾਤ ਦਿਨ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਉਹ ਕਰਦੇ ਰਹਿਣਾ। ਗੁਰਸਿੱਖ ਨੇ ਅੱਠੇ ਪੈਰ ਨਿਰੰਤਰ ਇੱਕ ਰਸ, ਬ੍ਰਹਮ ਗਿਆਨੀ ਕਹਿ ਨਾਮ ਆਧਾਰ। ਜਿਹੜਾ ਬ੍ਰਹਮ ਗਿਆਨੀ ਵੀ ਹੋ ਜਾਏ ਉਹਨੂੰ ਵੀ ਨਾਮ ਦਾ ਹੀ ਆਧਾਰ ਰਹਿੰਦਾ, ਉਹ ਵੀ ਨਾਮ ਦੇ ਆਸਰੇ ਹੀ ਰਹਿੰਦਾ, ਬ੍ਰਹਮ ਗਿਆਨ ਵਿੱਚ ਪਹੁੰਚ ਕੇ ਵੀ ਨਾਮ ਜਪਦਾ ਹੈ।
ਇਮ ਸਤਿਗੁਰ ਕੋ ਮਤ ਪਹਿਚਾਨ,
ਇਸ ਤਰ੍ਹਾਂ ਇਹ ਸਤਿਗੁਰਾਂ ਦਾ ਮਤ ਹੈ। ਗੁਰੂ ਮਤ ਬੜਾ ਸਰਲ ਹੈ, ਵੇਖੋ ਕਿੰਨਾ ਸੰਖੇਪ ਜੀ ਗੱਲ ਸਾਰੀ ਸਮਝ ਆ ਗਈ ਨਾ। ਉਹ ਕਈ ਦਿਨਾਂ ਦੇ ਸ਼ਾਸਤਰ ਕਥਾ ਜਿਹੜੀ ਸ਼ਾਸਤਰ ਕਿਵੇਂ ਕਿਵੇਂ ਸਮਝਾਉਂਦੇ ਨੇ ਉਹ ਬੜੀ ਡੂੰਘਾਈ ਤੱਕ ਲੈ ਜਾਂਦੇ ਨੇ, ਨਾ ਸਮਝ ਪਵੇ। ਗੁਰਮਤ ਦਾ ਮਾਰਗ ਸਹਿਜ ਮਾਰਗ ਹੈ, ਸਿੱਧਾ ਸਿੱਧਾ, ਬਸ ਨਾਮ ਜਪੋ। ਨਾਮ ਜਪਦਿਆਂ ਜਪਦਿਆਂ ਅੰਦਰ ਖੇਡਾਂ ਸਾਰੀਆਂ ਬਣੀ ਜਾਣਗੀਆਂ। ਸ਼ਰਵਣ ਵੀ ਨਾਮ ਜਪਦਿਆਂ ਹੋ ਜਾਣਾ, ਮਨ ਵੀ, ਨਿਧਿਆਸਣ ਵੀ, ਸਾਕਸ਼ਾਤਕਾਰ ਵੀ ਨਾਮ ਦੇ ਨਾਲ ਹੀ ਹੋ ਜਾਣਾ। ਇਸ ਕਰਕੇ ਭਾਈ ਇਹ ਸਤਿਗੁਰਾਂ ਦਾ ਮਤ ਪਹਿਚਾਣੋ, ਇਹ ਗੁਰੂ ਦਾ ਮਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੇਵਲ ਨਾਮ ਦੀ ਗੱਲ ਸਤਿਗੁਰਾਂ ਨੇ ਬਾਰ ਬਾਰ ਦੁਹਰਾਈ ਹੈ। ਅੰਗਰੇਜ਼ਾਂ ਨੇ ਇੱਕ ਸਵਾਲ ਕੀਤਾ ਸੀ, ਕਹਿੰਦੇ ਵੀ ਜੇ ਇੱਕੋ ਗੱਲ ਨਾਮ ਦੀ ਕਹਿਣੀ ਸੀ ਤੇ ਏਡਾ ਵੱਡਾ ਗ੍ਰੰਥ ਤਿਆਰ ਕਰਨ ਦੀ ਕੀ ਲੋੜ ਸੀ। ਨਾਮ ਦੀ ਗੱਲ ਕਹਿਣੀ ਸੀ, ਕਹਿੰਦੇ ਇਹ ਗੱਲ ਤਾਂ ਦੋ ਚਾਰ ਪੰਨਿਆਂ ਤੇ ਵੀ ਕਹੀ ਜਾ ਸਕਦੀ ਹੈ, ਹੱਦ ਹੋਵੇ 20-50 ਪੰਨਿਆਂ ਤੇ ਵੀ ਕਹੀ ਜਾ ਸਕਦੀ ਹੈ। ਏਡਾ ਵੱਡਾ ਗ੍ਰੰਥ 1430 ਪੰਨਿਆਂ ਦਾ ਅੰਗਾਂ ਦਾ ਬਣਾਉਣ ਦਾ ਕੀ ਲੋੜ ਸੀ। ਇਹ ਸਵਾਲ ਅੰਗਰੇਜ਼ਾਂ ਨੇ ਕੀਤਾ ਸੀ। ਡਾਕਟਰ ਭਾਈ ਵੀਰ ਸਿੰਘ ਨੇ ਇਹਦਾ ਜਵਾਬ ਦਿੱਤਾ ਸੀ। ਉਹ ਕਹਿਣ ਲੱਗੇ ਹੋਰ ਹੋਰ ਗੱਲਾਂ ਕਹਿਣ ਵਾਸਤੇ ਹੋਰ ਹੋਰ ਅਨੇਕਾਂ ਗ੍ਰੰਥ ਰਚੇ ਗਏ ਨੇ, ਪਰ ਨਾਮ ਦੀ ਗੱਲ ਕਹਿਣ ਵਾਸਤੇ ਕੇਵਲ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਤਿਗੁਰਾਂ ਨੇ ਤਿਆਰ ਕੀਤੀ ਹੈ। ਬਾਰ ਬਾਰ ਇਹ ਗੱਲ ਲੋਕਾਂ ਨੂੰ ਦ੍ਰਿੜ ਕਰਾਉਣ ਵਾਸਤੇ ਕਿ ਭਾਈ ਕੇਵਲ ਨਾਮ ਜਪੋ ਰੇ ਪ੍ਰਾਣੀ, ਪਰ ਉਹ ਏਕ ਕੀ ਸਰਨ। ਇਸ ਕਰਕੇ ਮਹਾਨ ਗ੍ਰੰਥ ਗੁਰਦੇਵ ਨੇ ਤਿਆਰ ਕੀਤਾ ਹੈ। ਨਾਮ ਦਾ ਇੱਕੋ ਗ੍ਰੰਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਹੋਰ ਹੋਰ ਗੱਲਾਂ ਕਹਿਣ ਨੂੰ ਹੋਰ ਬੜੇ ਗ੍ਰੰਥ ਨੇ, ਪਰ ਨਾਮ ਦੀ ਗੱਲ ਕਹਿਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਤੋ ਸਤਿਗੁਰਾਂ ਦਾ ਇਹ ਮਤ ਹੈ ਨਾਮ ਜਪੋ। ਨਾਨਕ ਕਹਿ ਘਰ ਕੇਵਲ ਨਾਮ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰ ਹੋ ਏਕ ਕੀ ਸਰਨਾ। ਕੱਲਾ ਜਪਣ ਵਾਸਤੇ ਨਹੀਂ ਕਹਿੰਦੇ, ਕਹਿੰਦੇ ਆਪ ਵੀ ਜਪੋ ਤੇ ਭਾਈ ਦੂਜਿਆਂ ਨੂੰ ਵੀ ਜਪਾਓ। ਆਪ ਜਪੋ ਅਵਰੈ ਨਾਮ ਜਪਾਵੋ, ਆਪ ਵੀ ਜਪੋ ਤੇ ਦੂਜਿਆਂ ਨੂੰ ਵੀ ਜਪਾਓ। ਇਹ ਤਾਂ ਗੁਰੂ ਘਰ ਹੈ, ਇਹ ਤਾਂ ਕਹਿੰਦਾ ਖਾਵੋ ਖਰਚੋ ਰਲ ਮਿਲ ਭਾਈ, ਖੋਟ ਨਾ ਆਵੇ ਵਧ ਦੋ ਜਾਈ। ਖਾਣ ਦਾ ਮਤਲਬ ਹੈ ਜਪੋ ਤੇ ਖਰਚਣ ਦਾ ਮਤਲਬ ਹੈ ਜਪਾਓ। ਕਹਿੰਦੇ ਜਿੰਨਾ ਖਾਓਗੇ ਜਿੰਨਾ ਖਰਚ ਹੋ ਗਏ ਓਨਾ ਹੀ ਵੱਧਾ ਚਲਾ ਜਾਏਗਾ, ਓਨਾ ਹੀ ਵੱਧਾ ਚਲਾ ਜਾਏਗਾ। ਇਸ ਕਰਕੇ ਸਤਿਗੁਰਾਂ ਦਾ ਮਤ ਹੈ ਨਾਮ ਜਪਣ ਦਾ, ਇਹ ਗੁਰੂ ਦਾ ਮਤ ਹੈ। ਤੋ ਸਤਿਗੁਰਾਂ ਨੇ ਬਾਰ ਬਾਰ ਇਹ ਗੱਲ ਕਹੀ ਹੈ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਇਹ ਗੁਰੂ ਦਾ ਮਤ ਹੈ ਕਿ ਭਾਈ ਨਾਮ ਦੇ ਤੁਲ ਕੁਝ ਵੀ ਨੀ, ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਦੇ ਫਿਰਿਆ। ਇਹ ਜਿੰਨੇ ਵੀ ਕਰਮ ਕਾਂਡ ਨੇ ਨਹੀਂ ਤੁਲ ਰਾਮ ਨਾਮ ਵਿਚਾਰ, ਪਰਮਾਤਮਾ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ ਹੈ। ਕੋਈ ਜਪ ਨਹੀਂ, ਕੋਈ ਤਪ ਨਹੀਂ, ਸਭ ਤੋਂ ਵੱਡਾ ਜਪ ਪਰਮੇਸ਼ਰ ਦਾ ਨਾਮ ਜਪਣਾ, ਸਭ ਤੋਂ ਵੱਡਾ ਤਪ ਪਰਮੇਸ਼ਰ ਦਾ ਨਾਮ ਜਪਣਾ, ਸਭ ਤੋਂ ਵੱਡੀ ਤਪੱਸਿਆ ਪਰਮਾਤਮਾ ਦਾ ਨਾਮ ਆਰਾਧਨਾ ਹੈ। ਇਹੀ ਗੁਰੂ ਦਾ ਮਤ ਹੈ, ਸਤਿਗੁਰਾਂ ਦਾ ਮਤ ਹੈ, ਨਾਮ ਜਪੋ। ਅੱਜ ਖਾਲਸਾ ਜੀ ਇਸ ਮਤ ਨੂੰ ਤਿਆਗ ਕੇ ਅਸੀਂ ਹੋਰ ਹੋਰ ਮਤ ਜਿਹੜੇ ਨੇ ਅੱਗੇ ਕਰ ਲਏ ਨੇ, ਇਸੇ ਕਰਕੇ ਸ਼ਾਇਦ ਅਸੀਂ ਪਿੱਛੇ ਜਾ ਰਹੇ ਹਾਂ, ਤਰੱਕੀ ਨਹੀਂ ਕਰ ਰਹੇ, ਕਿਉਂਕਿ ਨਾਮ ਜਪਣ ਵਾਲਾ ਪੱਖ ਸਾਡਾ ਕਮਜ਼ੋਰ ਹੁੰਦਾ ਜਾ ਰਿਹਾ, ਹੋਰ ਕੰਮਾਂ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਾਂ। ਆਹ ਕਰ ਲਓ ਜੀ, ਉਹ ਕਰ ਲਓ ਜੀ, ਆਹ ਆਲੇ ਦੁਆਲੇ ਦੇ ਕੰਮ ਕਰ ਲਓ, ਪਰ ਨਾਮ ਜਪਣ ਵਾਲੇ ਪਾਸੇ ਸਾਡਾ ਧਿਆਨ ਨਹੀਂ ਹੈ। ਹੋਰ ਹੀ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਉੱਤੇ ਅਸੀਂ ਫਿਰੀ ਜਾਂਦੇ ਹਾਂ, ਤਰੀ ਜਾਂਦੇ ਹਾਂ, ਆਹ ਕਿਉਂ ਹੋ ਗਿਆ ਜੀ, ਆਹ ਨਹੀਂ ਹੋਣਾ ਚਾਹੀਦਾ ਜੀ, ਆਹ ਨਹੀਂ ਹੋਣਾ ਚਾਹੀਦਾ ਜੀ। ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਉੱਪਰ ਉੱਪਰ ਲਈਆਂ ਨੇ ਨਾ, ਉਹਨਾਂ ਦੇ ਉੱਤੇ ਇੱਕ ਦੂਜੇ ਨਾਲ ਬਹਿਸਬਾਜ਼ੀ ਕਰੀ ਜਾਂਦੇ, ਇੱਕ ਦੂਜੇ ਨਾਲ ਤਕਰਾਰਬਾਜ਼ੀਆਂ ਸਾਡੀਆਂ ਚੱਲ ਰਹੀਆਂ, ਇੱਕ ਦੂਜੇ ਨੂੰ ਕੰਡੈਮ ਕਰਨ ਵਾਸਤੇ ਅਸੀਂ ਲੱਗੇ ਹੋਏ ਹਾਂ, ਨਹੀਂ ਇਹ ਗੱਲ ਸਹੀ ਨਹੀਂ, ਇਹ ਗੱਲ ਸਹੀ ਨਹੀਂ। ਜਿਹੜਾ ਨਾਮ ਜਪਣ ਵਾਲਾ ਗੁਰਮੁਖ ਹੈ ਉਹ ਤਾਂ ਕਿਸੇ ਨਾਲ ਬਹਿਸ ਕਰਦਾ ਹੀ ਨਹੀਂ, ਉਹਦੇ ਕੋਲ ਸਮਾਂ ਹੀ ਨਹੀਂ ਹੈ, ਉਹਦੇ ਅੰਦਰੋਂ ਸ਼ੰਕੇ ਹੀ ਸਾਰੇ ਮਿਟ ਜਾਂਦੇ ਨੇ। ਬਹਿਸ ਕਰਦੇ ਹੀ ਉਹ ਨੇ ਜਿਹਨਾਂ ਅੰਦਰ ਸ਼ੰਕੇ ਹੋਣ, ਤੇ ਸ਼ੰਕਾ ਕਿਹਨਾਂ ਦੇ ਅੰਦਰ ਹੁੰਦਾ, ਜਿਹਨਾਂ ਅੰਦਰ ਨਾਮ ਨਹੀਂ ਹੁੰਦਾ। ਜਿਹੜੇ ਨਾਮ ਦੀ ਕਮਾਈ ਕਰਨ ਵਾਲੇ ਨੇ ਉਹਨਾਂ ਅੰਦਰੋਂ ਸਾਰੇ ਸੰਦੇਹ ਮਿਟ ਜਾਂਦੇ ਨੇ। ਉਹ ਕਹਿੰਦੇ ਨੇ ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰੱਬ ਰਹੀਏ, ਹੋਰ ਕੀ ਬੋਲਣਾ, ਬੋਲਤ ਬੋਲਤ ਬੜਾ ਬੇਕਾਰਾ, ਅਸੀਂ ਤਾਂ ਕੇਵਲ ਨਾਮ ਦੀ ਕਮਾਈ ਕਰਨੀ। ਇਸ ਕਰਕੇ ਅੱਜ ਅਸੀਂ ਨਾਮ ਸਿਮਰਨ ਵਾਲੇ ਪਾਸਿਓਂ ਆਪਣਾ ਧਿਆਨ ਘਟਾ ਰਹੇ ਹਾਂ, ਔਰ ਸਾਡੇ ਕਈ ਵੀਰ ਤੋਤਾ ਰਟਨ ਕਹਿਣ ਲੱਗ ਪਏ ਨੇ ਨਾਮ ਜਪਣ ਨੂੰ। ਨਾਮ ਜਪਣਾ ਤੋਤਾ ਰਟਨ ਨਹੀਂ ਹੈ, ਆਪਣੀ ਸਵੈ ਆਤਮਾ ਦਾ ਚਿੰਤਨ ਹੈ, ਆਪਣੀ ਆਤਮਾ ਦਾ ਚਿੰਤਨ ਹੈ ਨਾਮ ਜਪਣਾ, ਇਹ ਤੋਤਾ ਰਟਨ ਨਹੀਂ ਹੈ, ਇਹ ਨਾਮ ਅਭਿਆਸ ਹੈ, ਕਮਾਈ ਹੈ, ਜਿਸ ਦੁਆਰਾ ਆਪਣੇ ਨਿੱਜ ਸਰੂਪ ਨੂੰ ਅਸੀਂ ਜਾਣ ਸਕਦੇ ਹਾਂ। ਤੁਹਾਡੀਆਂ ਲਿਖੀਆਂ ਕਿਤਾਬਾਂ ਪੜ੍ਹ ਕੇ ਨਿੱਜ ਸਰੂਪ ਦਾ ਗਿਆਨ ਨਹੀਂ ਹੋਣਾ, ਆਹ ਜਿਹੜੇ ਭੁੱਲਣ ਗਿਆਨੀ ਕਿਤਾਬਾਂ ਲਿਖ ਕੇ ਲਿਖਦੇ ਨੇ ਜੀ ਤੋਤਾ ਰਟਨ ਹੈ, ਤੁਹਾਡੀਆਂ ਕਿਤਾਬਾਂ ਪੜ੍ਹ ਕੇ ਲੋਕਾਂ ਨੂੰ ਆਤਮਾ ਦਾ ਗਿਆਨ ਨਹੀਂ ਹੋਣਾ, ਆਤਮਾ ਦਾ ਗਿਆਨ ਹੋਣਾ ਨਾਮ ਦੀ ਕਮਾਈ ਕਰਕੇ। ਬਾਅਦ ਸ਼ਰਤ ਹੈ ਵੀ ਇਕੱਲੀ ਤੋਤਾ ਰਟਨ ਨਾ ਬਣੀ ਰਹੇ, ਨਾਮ ਜਪਦਿਆਂ ਜਪਦਿਆਂ ਸਾਨੂੰ ਆਪਣੇ ਨਿੱਜ ਸਰੂਪ ਦੀ ਸੋਝੀ ਵੀ ਆਉਣੀ ਸ਼ੁਰੂ ਹੋ ਜਾਏ, ਇਹ ਨਹੀਂ ਵੀ ਧਿਆਨ ਕਿਤੇ ਭਟਕਦਾ ਫਿਰੇ। ਨਾਮ ਜਪਦਿਆਂ ਸੁਰਤੀ ਵੀ ਨਾਮ ਦੇ ਵਿੱਚ ਲਾਉਣੀ ਹੈ, ਸਾਨੂੰ ਨਾਮ ਦੀ ਮਹਿਮਾ ਦਾ ਪਤਾ, ਜੇ ਨਾਮ ਦੀ ਮਹਿਮਾ ਦਾ ਪਤਾ ਫਿਰ ਇਹ ਤੋਤਾ ਰਟਨ ਨਹੀਂ ਹੈ। ਨਾਮ ਦੀ ਮਹਿਮਾ ਜਾਣ ਕੇ ਉਸ ਨਾਮ ਦੇ ਵਿੱਚ ਆਪਣੀ ਸੁਰਤੀ ਨੂੰ ਲਗਾਉਣਾ ਹੈ, ਇਹੀ ਗੁਰੂ ਦੀ ਮੱਤ ਦਾ ਸਿਧਾਂਤ ਹੈ। ਸਤਿਗੁਰੂ ਸਾਨੂੰ ਬਾਰ ਬਾਰ ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਇਸ ਤਰ੍ਹਾਂ ਜਪੋ ਜਿਵੇਂ ਧਰੂ ਨੇ ਜਪਿਆ, ਇਸ ਤਰ੍ਹਾਂ ਜਪੋ ਜਿਵੇਂ ਪ੍ਰਹਿਲਾਦ ਨੇ ਜਪਿਆ ਹੈ, ਧਰੂ ਤੇ ਪ੍ਰਹਿਲਾਦ ਵਰਗੇ ਮਹਾਂਪੁਰਖ ਭਗਤਾਂ ਨੇ ਜਿਵੇਂ ਜਪਿਆ, ਇਸ ਤਰ੍ਹਾਂ ਨਾਮ ਦਾ ਜਾਪ ਜਪੋ, ਇਹ ਗੁਰੂ ਦਾ ਮਤ ਹੈ।
ਸੂਖਮ ਮਤ ਤੇ ਨਿਸ਼ਚੈ ਠਾਨ,
ਸੂਖਮ ਮਤ ਦੇ ਨਾਲ ਆਪਣੇ ਅੰਦਰ ਇਸ ਤਰ੍ਹਾਂ ਦਾ ਨਿਸ਼ਚਾ ਕਰਨਾ ਹੈ,
ਇੱਕ ਰੂਪ ਹੋਵਣ ਲੱਗ ਨੀਕੇ,
ਇੱਕ ਰੂਪ ਹੋਵਣ ਲੱਗਣ ਵਾਸਤੇ ਪਰਮੇਸ਼ਰ ਦੇ ਸਰੂਪ ਵਿੱਚ,
ਸਤ ਨਾਮ ਸਿਮਰੈ ਵਿੱਚ ਜੀ ਕੇ,
ਜਦੋਂ ਤੱਕ ਪਰਮਾਤਮਾ ਵਿੱਚ ਮਿਲ ਕੇ ਇੱਕ ਰੂਪ ਨਹੀਂ ਹੋ ਜਾਂਦੇ, ਉਦੋਂ ਤੱਕ ਸੱਚੇ ਨਾਮ ਨੂੰ ਸਿਮਰਦੇ ਰਹੋ, ਆਪਣੇ ਹਿਰਦੇ ਵਿੱਚੋਂ ਯਾਦ ਕਰਦੇ ਰਹੋ ਵਾਹਿਗੁਰੂ ਵਾਹਿਗੁਰੂ ਦੀ ਧੁਨ ਹਰ ਵੇਲੇ ਅੰਤਰ ਲੱਗੀ ਰਹੇ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਵਾਹਿਗੁਰੂ ਗੁਰਮੰਤਰ ਦੀ ਧੁਨ ਵਿੱਚ ਧਿਆਨ ਜੁੜਿਆ ਰਹੇ।
ਪ੍ਰਭ ਕੀ ਭਗਤ ਨਹੀਂ ਕਬ ਤਿਆਗੈ,
ਪ੍ਰਭ ਦੀ ਭਗਤੀ ਦਾ ਕਦੇ ਤਿਆਗ ਨਾ ਕਰੇ,
ਸਾਖਿਆਤ ਲਗ ਔਰ ਅਨੁਰਾਗੈ,
ਸਾਕਸ਼ਾਤਕਾਰ ਹੋ ਜੇ ਪ੍ਰਮਾਤਮਾ ਦਾ ਉਦੋਂ ਵੀ ਭਗਤੀ ਕਰਦਾ ਰਹੇ,
ਸਾਲਾਈ ਸਾਲਾਹ ਮਝਾਰ,
ਸਲਾਹਣੇ ਯੋਗ ਉਸ ਪ੍ਰਮਾਤਮਾ ਨੂੰ ਸਲਾਉਂਦਿਆਂ ਸਲਾਉਂਦਿਆਂ।
ਇਹ ਆਸ਼ੈ ਗੁਰ ਕੀਨ ਉਚਾਰ,
ਉਹਦੇ ਵਿੱਚ ਜਾ ਕੇ ਮਿਲ ਜਾਵੇ, ਇੱਕ ਮਿਕ ਹੋ ਜਾਵੇ, ਇਸ ਆਸ਼ੇ ਨੂੰ ਸਤਿਗੁਰਾਂ ਨੇ ਉਚਾਰਨ ਕੀਤਾ ਹੈ।
ਸਾਖਿਆਤ ਪਰ ਤੁਕ ਜੈ ਬਣੀ,
ਜਿੱਥੇ ਪਰਮਾਤਮਾ ਦੇ ਸਾਖਿਆਤ ਵਾਸਤੇ ਤੁਕ ਮਹਾਰਾਜ ਜੀ ਨੇ ਬਣਾਈ ਹੈ,
ਤਹਾਂ ਭਗਤ ਸ਼੍ਰੀ ਨਾਨਕ ਭਨੀ,
ਉੱਥੇ ਨਾਲ ਮਹਾਰਾਜ ਜੀ ਨੇ ਭਗਤੀ ਦੀ ਵੀ ਗੱਲ ਕਹੀ ਹੈ। ਜਿੱਥੇ ਮਹਾਰਾਜ ਜੀ ਨੇ ਕਿਹਾ ਨਾ ਤੂੰ ਸਦਾ ਸਲਾਮਤ ਨਿਰੰਕਾਰ, ਉੱਥੇ ਨਾਲ ਮਹਾਰਾਜ ਜੀ ਨੇ ਭਗਤੀ ਵੀ ਕਹੀ ਹੈ ਵੀ ਭਗਤੀ ਕਰਕੇ ਇੱਥੇ ਤੱਕ ਪਹੁੰਚਣਾ। ਕੱਲਾ ਸੁੱਕਾ ਗਿਆਨ ਹੀ ਨਾ ਹੋਵੇ ਕਿ ਮੈਂ ਰੱਬ ਹਾਂ, ਭਗਤੀ ਕਰਕੇ ਗਿਆਨ ਪੈਦਾ ਹੋਣਾ ਚਾਹੀਦਾ ਮੈਂ ਰਾਮ ਦੀ ਅੰਸ਼ ਹਾਂ, ਮਨ ਤੂੰ ਜੋਤ ਸਰੂਪ ਹੈ, ਭਗਤੀ ਕਰਕੇ ਗਿਆਨ ਹੋਣਾ ਚਾਹੀਦਾ ਹੈ।
ਜੋ ਤੁਦ ਪਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਜਿੱਥੇ ਕਿਹਾ ਨਾ ਤੂੰ ਸਦਾ ਸਲਾਮਤ ਨਿਰੰਕਾਰ, ਇਹ ਸਾਕਸ਼ਾਤਕਾਰ ਦੀ ਤੁਕ ਹੈ। ਉਸ ਤੋਂ ਪਹਿਲਾਂ ਭਗਤੀ ਦੀ ਗੱਲ ਕੀਤੀ ਹੈ, ਹੇ ਪ੍ਰਭੂ ਜੋ ਤੈਨੂੰ ਪਾਉਂਦਾ ਉਹੀ ਭਲੀ ਕਾਰ ਹੈ। ਪਹਿਲਾਂ ਭਗਤੀ ਵੀ ਹੈ, ਭਗਤੀ ਕੀ ਹੈ? ਭਾਣੇ ਚ ਰਹਿਣਾ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਭਗਤੀ ਕਿਸ ਨੂੰ ਕਹਿੰਦੇ ਨੇ? ਭਾਣੇ ਚ ਰਹਿਣਾ, ਰਜਾ ਚ ਰਹਿਣਾ, ਹੁਕਮ ਚ ਰਹਿਣਾ। ਤੇ ਜਦੋਂ ਭਾਣੇ ਚ ਰਹਾਂਗੇ ਫਿਰ ਅਵਸਥਾ ਬਣੇਗੀ ਤੂੰ ਸਦਾ ਸਲਾਮਤ ਨਿਰੰਕਾਰ। ਹੈ ਪ੍ਰਭੂ ਤੂੰ ਸਦਾ ਸਲਾਮਤ ਨਿਰੰਕਾਰ ਆਕਾਰ ਤੋਂ ਰਹਿਤ ਹੈ, ਸਦਾ ਸਲਾਮਤ ਰਹਿਣ ਵਾਲਾ ਤੂੰ ਹੀ ਹੈ। ਇਹ ਗਿਆਨ ਉਤਪੰਨ ਹੋਵੇਗਾ, ਪਰ ਇਹਦੇ ਤੋਂ ਪਹਿਲਾਂ ਮਹਾਰਾਜ ਜੀ ਨੇ ਭਗਤੀ ਦੀ ਗੱਲ ਜ਼ਰੂਰ ਕੀਤੀ। ਭਗਤੀ ਬਿਨਾਂ ਗਿਆਨ, ਖੋਖਾ ਗਿਆਨ ਜਿਹੜਾ ਨਾ, ਫੋਕਾ ਗਿਆਨ, ਉਹ ਗੁਰੂ ਸਾਹਿਬ ਜੀ ਨੇ ਅੰਗੀਕਾਰ ਨਹੀਂ ਕੀਤਾ। ਮਹਾਰਾਜ ਜੀ ਨੇ ਉਸ ਗਿਆਨ ਨੂੰ ਅੰਗੀਕਾਰ ਕੀਤਾ ਜਿਹੜਾ ਗਿਆਨ ਪ੍ਰਭੂ ਦੀ ਭਗਤੀ ਕਰਕੇ ਉਤਪੰਨ ਹੁੰਦਾ ਹੈ। ਸੋ ਸਤਿਗੁਰੂ ਜੀ ਉਹ ਜ਼ਿਕਰ ਕਰ ਰਹੇ ਨੇ, ਭਾਈ ਦਇਆ ਸਿੰਘ ਜੀ, ਉਹ ਅਗਲਿਆਂ ਪ੍ਰਕਰਣਾਂ ਵਿੱਚ ਆਪ ਜੀ ਸਰਵਣ ਕਰੋਗੇ। ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸਮੇਸ਼ ਪਾਤਸ਼ਾਹ ਸਰਬੰਸਦਾਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਵਧਾਈਆਂ। ਵਾਹੋ ਵਾਹੋ ਗੋਬਿੰਦ ਸਿੰਘ, ਵਾਹੋ ਵਾਹੋ ਗੋਬਿੰਦ ਸਿੰਘ,
ਵਾਹੋ ਵਾਹੋ ਗੋਬਿੰਦ ਸਿੰਘ,
ਵਾਹੋ ਵਾਹੋ ਗੋਬਿੰਦ ਸਿੰਘ, ਵਾਹੋ ਵਾਹੋ ਗੋਬਿੰਦ ਸਿੰਘ,
ਵਾਹੋ ਗੋਬਿੰਦ ਸਿੰਘ, ਵਾਹੋ ਵਾਹੋ ਗੋਬਿੰਦ ਸਿੰਘ।
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।